ਹਿੰਦੁਸਤਾਨ ਦੀ ਉਹ ਕਹਿ ਮਹਾਂਪੁਰਸ਼ਾਂ ਨੇ ਕਹਿਣਾ ਸਰਕਾਰ ਨੂੰ ਬੇਨਤੀ ਹੈ ਇੱਕ ਵਾਰੀ ਉਹਨਾਂ ਨੇ ਇਹ ਵੀ ਕਹਿਤਾ ਸਰਕਾਰ ਇਹ ਜਿਹੜਾ ਕਿਸਾਨ ਹੈ ਨਾ ਕਿਸਾਨ ਇਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਮਹਾਂਪੁਰਸ਼ਾਂ ਨੇ ਕਹਿਣਾ ਜ਼ਿਮੀਂਦਾਰ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਸਰਕਾਰ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਖੁਸ਼ ਸੁਪਨਾ ਮਹਾਂਪੁਰਸ਼ਾਂ ਨੇ ਕਿਉਂ ਕਿਹਾ ਇੱਕ ਵਾਰੀ ਵਚਨ ਕੀਤਾ ਉਹਨਾਂ ਨੇ ਇੱਕ ਵਾਰੀ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦੀ ਕਿਰਤ ਵਿੱਚ ਸੱਚ ਹੈ ਹੁਣ ਅਸੀਂ ਝੂਠ ਵਾੜ ਲਿਆ ਥੋੜਾ ਥੋੜਾ ਸੋ ਮਹਾਰਾਜ ਕਿਰਪਾ ਕਰਨ ਜੀ ਦੀ ਕਿਰਤ ਸੁੱਚੀ ਹੋਵੇ ਚੜ੍ਹਦੀ ਕਲਾ ਹੋ ਜਾਂਦੀ ਫਿਰ ਥੋੜੇ ਚ ਹੀ ਬਰਕਤਾਂ ਪੈ ਜਾਂਦੀਆਂ ਥੋੜੇ ਚ ਹੀ ਪਰਿਵਾਰ ਪਲ ਜਾਂਦਾ ਹੈ ਸੋ ਸਾਧ ਸੰਗਤ ਭਾਈ ਵਸਾਵਾ ਸੁਨੇਹਾ ਲੈ ਕੇ ਭਾਈ ਗੁਰਦਾਸ ਜੀ ਆਏ ਆ ਕੇ ਕਹਿੰਦੇ ਭਾਈ ਸਾਹਿਬ ਘੋੜੇ ਲੈਣ ਜਾਣਾ ਹੈ ਚਾਹ ਚੜ੍ਹ ਗਿਆ ਰਾਤ ਨੂੰ ਲਓ ਮੇਰੇ ਮੈਨੂੰ ਮੇਰੇ ਸਾਹਿਬ ਦੀ ਕੋਈ ਗੱਲ ਸੁਣਾਓ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀ ਬਿਨ ਸਿਰ ਸੇਵ ਕਰੀ ਸਾਰੀ ਰਾਤ ਸਤਿਗੁਰਾਂ ਦੀ ਵਡਿਆਈ ਕਰਦਿਆਂ ਦੀ ਲੰਘ ਪਿਆਰ ਵਿੱਚ ਆਓ ਆਵੋ ਭੈਣੇ ਗੱਲ ਮਿਲ ਹੈ ਅੰਕ ਸਹੇਲੜੀਆਂ ਹਾਂ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ ਆਪਣੇ ਪ੍ਰਭੂ ਦੀ ਗੱਲ ਕਰੀਏ ਆਪਣੇ ਗੁਰੂ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਜਾਨ ਤੋਂ ਪਿਆਰਾ ਕੌਣ ਇੱਥੇ ਕਹਿੰਦੇ ਜਿਹੜਾ ਬੋਤਲ ਲਿਆਵੇ ਜਿਹੜਾ ਜਾਪਣੇ ਪੱਲਿਓਂ ਪਿਆਵੇ ਉਹ ਲੱਗਦਾ ਜਾਨ ਤੋਂ ਪਿਆਰਾ ਸ਼ਾਮ ਵੇਲੇ ਭਾਲਦਾ ਫਿਰਦਾ ਵੀ ਕੋਈ ਮਿਲ ਜੇ ਆੜੀ ਕੋਈ ਯਾਰ ਬੇਲੀ ਮਿਲ ਜੇ ਪਰ ਰੱਬ ਦੇ ਪਿਆਰੇ ਕੀ ਕਹਿੰਦੇ ਨੇ ਮਿਲ ਜੇ ਕੋਈ ਉਹਦੀ ਗੱਲ ਸੁਣਾਉਣ ਵਾਲਾ ਉਹਦੇ ਪਿਆਰ ਦੀ ਕਥਾ ਸੁਣਾਉਣ ਵਾਲਾ ਹੋਵੇ ਕੋਈ ਮੈਨੂੰ ਲੱਗਦਾ ਹੈ ਜਾਨ ਤੋਂ ਪਿਆਰ ਗੱਲਾਂ ਜੋ ਸੁਣਾਵੇ ਤੇ ਲੱਗਦਾ ਹੈ ਜਾਨ ਤੋਂ ਪਿਆਰ ਗੱਲਾਂ ਜੋ ਸੁਣਾਵੇ ਤੇ
ਯਾਰ ਜੀ
साहिब की बात जे आखे कहो नानक क्या दी की दईए शीस वड्डे कर बैसन
पर जे सिर ते वड्डदा फिर सेवा किवें करे जिहदा सिर वड्डिया जांदा ते मर जांदा इहदा अर्थ की है सेवा कर रब दे प्यारियां दी होमे नू मार के आख सतनाम
अपनी होमे दा सिर वड्ड दे फिर कर सेवा ਇਹ ਨਾ ਹੋਵੇ ਹੋਮੇ ਵੀ ਨਾਲ ਹੀ ਹੈ ਫਿਰ ਸੇਵਾ ਕਾਹਦੀ ਅੰਮ੍ਰਿਤਸਰ ਗਏ ਸਮਾਗਮ ਸੀ ਉੱਥੇ ਉੱਥੇ ਹੁਣ ਇੰਨਾ ਰਸ਼ ਪਹਿਲੀ ਵਾਰੀ ਸਮਾਗਮ ਸੀ ਬਹੁਤੀ ਸੰਗਤ ਨਾ ਹੋਈ ਸਮਾਗਮ ਦੀ ਸਮਾਪਤੀ ਹੋਈ ਲੰਗਰ ਚੋਂ ਪ੍ਰਸ਼ਾਦਾ ਜਿਵੇਂ ਪ੍ਰਬੰਧਕਾਂ ਨੇ ਛਕਾਇਆ ਛਕਿਆ ਇੱਕੋ ਆ ਗਿਆ ਗੁਰਸਿੱਖ ਪਿਆਰਾ ਫੌੜੀਆਂ ਤੇ ਤੁਰਦਾ ਇੱਕ ਲੱਤ ਹੈ ਨਹੀਂ ਆਵਾਜ਼ ਦਿੱਤੀ ਕਹਿੰਦਾ ਬਾਬਾ ਜੀ ਮੈਂ ਕਿਹਾ ਹਾਂਜੀ ਪ੍ਰਸ਼ਾਦਾ ਛਕ ਲਿਆ ਮੈਂ ਕਿਹਾ ਛਕ ਲਿਆ ਜੀ ਮੈਂ ਕਿਹਾ ਛਕ ਲਿਆ ਇਹ ਦੱਸੋ ਖਾ ਵੀ ਦਾਲ ਕਿਹੋ ਜੀ ਲੱਗੀ ਮੈਂ ਕਿਹਾ ਇਹਨੂੰ ਕਿੰਨਾ ਫਿਕਰ ਹੈ ਸਾਡਾ ਗੱਡੀ ਕੋਲ ਵਿਚਾਰੇ ਨੇ ਆ ਕੇ ਪੁੱਛਿਆ ਮੈਂ ਕਿਹਾ ਬਹੁਤ ਵਧੀਆ ਸੀ ਨਹੀਂ ਦੱਸੋ ਕਿੰਨੀ ਕੁ ਵਧੀਆ ਸੀ ਮੈਂ ਬਹੁਤ ਵਧੀਆ ਸੀ ਹੁਣ ਗੁਰੂ ਦਾ ਲੰਗਰ ਤੇ ਵਧੀਆ ਹੀ ਹੁੰਦਾ ਆਖੋ ਸਤਨਾਮ ਗੁਰੂ ਦਾ ਲੰਗਰ ਥੋੜਾ ਮਾੜਾ ਹੁੰਦਾ ਜਿਹੜਾ ਗੁਰੂ ਘਰ ਦਾ ਲੰਗਰ ਆ ਉਹ ਤੇ ਵਧੀਆ ਹੀ ਵਧੀਆ ਵਧੀਆ ਸੀ ਨੀ ਜਿਹੜੇ ਲੰਗਰ ਨੀ ਸਭ ਸਵਾਦ ਲੱਗਦਾ ਸਰ ਸਾਧ ਸੰਗਤ ਜੀ ਗੁਰੂ ਦਾ ਲੰਗਰ ਤੇ ਉੱਥੇ ਵਧੀਆ ਜੀ ਮੈਂ ਕਿਹਾ ਬਹੁਤ ਵਧੀਆ ਸੀ ਨਹੀਂ ਦੱਸੋ ਕਿੰਨੀ ਬਹੁਤ ਸਵਾਦ ਸੀ ਕਹਿੰਦਾ ਜੀ ਫਿਰ ਮੈਂ ਬਣਾਈ ਸੀ ਕਦੋਂ ਉਹਦਾ ਖਲੋਤਾ ਮੈਂ ਵੀ ਬਾਬੇ ਲੰਘਣਗੇ ਤੇ ਮੈਂ ਰੋਕ ਕੇ ਪੁੱਛਾਂਗਾ ਵੀ ਸਬਜ਼ੀ ਦੱਸੋ ਕਿਹੋ ਜਿਹੀ ਸੀ ਇਹ ਮਾਨ ਸਬਜ਼ੀ ਬਣਾਉਂਦਾ ਕੋਈ ਤਾਂ ਮਨ ਚ ਹੋਮੇ ਲੰਗਰ ਪਕਾਉਂਦਾ ਤਾਂ ਮਨ ਵਿੱਚ ਮਾਨ ਪ੍ਰਸ਼ਾਦਾ ਪਕਾਉਂਦਿਆਂ ਸੇਵਾ ਕਰਦਿਆਂ ਮਾਨ ਨਹੀਂ ਪੱਖਾ ਫੇਰੀ ਪਾਣੀ ਧੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਗੁਰੂ ਦੇ ਪਿਆਰੇ ਤੇ ਪੱਖਾ ਚੱਲਦੇ ਨੇ ਸੇਵਾ ਸੇਵਾ ਕਰਦੇ ਨੇ ਅਸੀਂ ਵੀ ਗੁਰੂ ਦੇ ਦਰਬਾਰ ਵਿੱਚ ਇਸੇ ਤਰ੍ਹਾਂ ਸੇਵਾ ਕਰਨੀ ਹੈ ਲੰਗਰ ਨੂੰ ਮਹਾਨਤਾ ਦਿੱਤੀ ਹੈ ਸਤਿਗੁਰਾਂ ਨੇ ਔਰ ਇੰਨਾ ਪਿਆਰ ਕਰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਗੁਰੂ ਅਮਰਦਾਸ ਮਹਾਰਾਜ ਦਾ ਜਦੋਂ ਲੰਗਰ ਵਰਤਦਾ ਹੈ ਨਾ ਗੁਰੂ ਨਾਨਕ ਸਾਹਿਬ ਖੁਦ ਪੰਗਤ ਵਿੱਚ ਆ ਕੇ ਵੇਖਦੇ ਨੇ ਕਿਹੜਾ ਕਿਵੇਂ ਸੇਵਾ ਕਰ ਰਿਹਾ ਖੁਸ਼ਨਾ ਖੁਦ ਬਹਿ ਜਾਂਦੇ ਨੇ ਪੰਗਤ ਚ ਆ ਕੇ ਮਹਾਂਪੁਰਸ਼ਾਂ ਨੇ ਕਈ ਵਾਰੀ ਕਹਿਣਾ ਕਹਿੰਦੇ ਭਾਈ ਜਦੋਂ ਲੰਗਰ ਵਰਤਾਉਂਦੇ ਹੋ ਨਾ ਇਹ ਨਾ ਵੇਖੋ ਇਹ ਕੌਣ ਬੈਠਾ ਹੈ ਪੰਗਤ ਚ ਇਹ ਵੇਖਣਾ ਹੈ ਕਿ ਇਸੇ ਪੰਗਤ ਵਿੱਚ ਦਸੇ ਪਾਤਸ਼ਾਹੀਆਂ ਬੈਠੀਆਂ ਨੇ ਇੰਨੀ ਸ਼ਰਧਾ ਬਣਾਉਣੀ ਹੈ ਲੰਗਰ ਵਰਤਾਉਣ ਲੱਗੇ ਜਦੋਂ ਇੰਨੀ ਸ਼ਰਧਾ ਬਣੇਗੀ ਫਿਰ ਸਾਡੀ ਸੇਵਾ ਪ੍ਰਵਾਨ ਹੋਏਗੀ ਲੋਕਾਂ ਨੂੰ ਵਿਖਾਉਣ ਵਾਸਤੇ ਸੇਵਾ ਨਹੀਂ ਕਰਨੀ ਦੁਨੀਆਂ ਨੂੰ ਵਿਖਾਉਣ ਵਾਸਤੇ ਬਾਲਟੀਆਂ ਨਹੀਂ ਚੁੱਕਣੀਆਂ ਇੰਨੀ ਸ਼ਰਧਾ ਬਣਾਉਣੀ ਹੈ ਵੀ ਇਹਨਾਂ ਦੇ ਵਿੱਚ ਹੀ ਹੈ ਗੁਰੂ ਨਾਨਕ ਬੈਠਾ ਕਿਤੇ ਨਾ ਕਿਤੇ ਮੇਰੇ ਤੋਂ ਕਿਤੇ ਬੋਲ ਕਬੋਲ ਨਾ ਨਿਕਲ ਜੇ ਪ੍ਰਸ਼ਾਦਾ ਵਰਤਾਉਂਦੇ ਆ ਲੰਗਰ ਵਰਤਾਉਂਦੇ ਆ ਸੇਵਾ ਕਰਦੇ ਆ ਜਦੋਂ ਜੋੜੇ ਝਾੜਨੇ ਨੇ ਇੰਜ ਲੱਗੇ ਗੁਰੂ ਨਾਨਕ ਦਾ ਹੀ ਜੋੜਾ ਮੇਰਾ ਜਿਹੜੇ ਹੱਥ 'ਚ ਫੜਿਆ ਹੋਇਆ ਇਹ ਕਿਹਦਾ ਜੋੜਾ ਹੈ ਬਸ ਇੰਨੇ ਪਿਆਰ ਨਾਲ ਉਹਨੂੰ ਸਾਫ ਕਰੋ ਵੀ ਗੁਰੂ ਨਾਨਕ ਦਾ ਹੀ ਹੈ ਫਿਰ ਸੇਵਾ ਪ੍ਰਵਾਨ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਤੇ ਸੇਵਾ ਬੜੀ ਮਹਾਨ ਹੈ ਗੁਰੂ ਘਰ ਦੀ ਸੇਵਾ ਭਾਂਡੇ ਮਾਂਜਣੇ ਜੋੜੇ ਝਾੜਨੇ ਇਹਦੇ ਨਾਲ ਮਨ ਇਹਦੇ ਵਿੱਚ ਸਿਮਰਨ ਟਿਕਦਾ ਹੈ ਮਨ ਸਾਫ਼ ਹੋ ਜਾਂਦਾ ਹੈ ਸ਼ੇਰਣੀ ਦਾ ਦੁੱਧ ਸੋਨੇ ਦੇ ਬਰਤਨ 'ਚ ਟਿਕਦਾ ਹੋਰ ਕਿਸੇ ਬਰਤਨ 'ਚ ਪਾ ਦਿਓ ਪਾਟ ਜਾਂਦਾ ਵਾਹਿਗੁਰੂ ਦਾ ਨਾਮ ਵੀ ਸ਼ੁੱਧ ਹਿਰਦੇ ਤੋਂ ਬਿਨਾਂ ਹੋਰ ਹਿਰਦੇ 'ਚ ਨਹੀਂ ਡਿੱਗਣਾ ਨਾਲ ਦੀ ਨਾਲ ਹੰਕਾਰ ਹੋ ਜਾਏਗਾ ਮਨ 'ਚ ਹਉਮੈ ਹੋ ਜਾਏਗੀ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ ਨਾ ਮੇਰੇ ਵਰਗਾ ਹੋਇਆ ਕੋਈ ਨਾ ਹੋਣਾ ਇਹ ਹਉਮੈ ਆ ਜਾਂਦੀ ਮਨ 'ਚ ਤੇ ਸੇਵਾ ਭਾਵਨਾ ਨਾਲ ਲੰਗਰ ਦੀ ਸੇਵਾ ਇੱਕ ਵਾਰੀ ਨਾ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੰਗਤਾਂ ਆਈਆਂ ਬੜੀ ਦੂਰੋਂ ਜਥਾ ਚੱਲ ਪਿਆ ਤੇ ਮਨ 'ਚ ਵਿਚਾਰ ਕੀ ਕੀਤੀ ਫੁਰਨਾ ਕੀਤਾ ਵੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਤੇ ਲੰਗਰ ਜਾ ਕੇ ਦਰਸ਼ਨ ਕਰਕੇ ਛਕਣਾ ਚਾਰ ਦਿਨ ਦਾ ਸਫ਼ਰ ਕੀਤਾ ਜਥੇ ਨੇ ਪਹਿਲਾਂ ਆਪਸ 'ਚ ਸਲਾਹ ਕਰ ਲਈ ਸੀ ਕਹਿੰਦੇ ਭਾਈ ਰਸਤੇ 'ਚ ਰੁਕਣਾ ਨਹੀਂ ਕਿਤੇ ਤੇ ਨਾ ਲੰਗਰ ਛਕਾਉਣਾ ਹੈ ਲੰਗਰ ਛਕਣਾ ਦਰਸ਼ਨ ਕਰਕੇ ਜਿਹਦਾ ਜੀ ਕਰਦਾ ਚੱਲੇ ਜਿਹਦਾ ਨਹੀਂ ਜੀ ਨਹੀਂ ਕਰਦਾ ਉਹ ਨਾ ਜਾਵੇ ਸਾਰਿਆਂ ਨੇ ਆਖਿਆ ਸੀ ਲੰਗਰ ਦਰਸ਼ਨ ਕਰਕੇ ਹੀ ਛਕਾਂਗੇ
ਤਿੰਨ ਦਿਨ ਸਾਢੇ ਤਿੰਨ ਦਿਨ ਤੋਂ ਉੱਪਰ ਲੱਗ ਗਿਆ ਸਮਾਂ ਭੁੱਖੇ ਧਿਆਏ ਗੁਰਸਿੱਖ ਪਹੁੰਚੇ ਅੰਮ੍ਰਿਤਸਰ ਤੇ ਅੱਧੀ ਰਾਤ ਦਾ ਸਮਾਂ ਅੱਧੀ ਰਾਤ ਹੋਈ ਦੀ ਹੈ ਪਰ ਕਰਮਾਂ ਦੇ ਵਿੱਚ ਪੈ ਗਏ ਸੇਵਾਦਾਰ ਭੁੱਖ ਵੀ ਬੜੀ ਲੱਗੀ ਹੈ ਪਰ ਕਹਿੰਦੇ ਤਿੰਨ ਦਿਨਾਂ ਦੇ ਚੱਲੇ ਆ ਸਵੇਰੇ ਮਹਾਰਾਜ ਆਉਣਗੇ ਮਹਾਰਾਜ ਕਿੱਥੇ ਨੇ ਸੇਵਾਦਾਰਾਂ ਨੂੰ ਪੁੱਛਿਆ ਕਹਿੰਦੇ ਸਵੇਰੇ ਆਉਣਗੇ ਕਹਿੰਦੇ ਦਰਸ਼ਨ ਕਰਾਂਗੇ ਦਰਸ਼ਨ ਕਰਕੇ ਲੰਗਰ ਛਕਾਂਗੇ ਸੰਗਤਾਂ ਭੁੱਖੀਆਂ ਬਾਹਰ ਪੈ ਗਈਆਂ ਜਦੋਂ ਭੁੱਖ ਲੱਗੀ ਹੋਈ ਹੈ ਸੰਗਤਾਂ ਨੂੰ ਨੀਂਦ ਨਹੀਂ ਆ ਰਹੀ ਪਰ ਕਰਮਾਂ ਵਿੱਚ ਪਏ ਨੇ ਛੇਵੇਂ ਪਾਤਸ਼ਾਹ ਨੂੰ ਨੀਂਦ ਕਿਵੇਂ ਆ ਜਾਂਦੀ ਹੈ ਆਖੋ ਸਤਨਾਮ ਮਹਾਰਾਜ ਨੂੰ ਕਿਹੜਾ ਨੀਂਦ ਆਈ ਅੰਦਰ ਫਿਰ ਮਹਾਰਾਜ ਬਾਹਰ ਆ ਗਏ ਇਕਦਮ ਉੱਠ ਕੇ ਬਾਹਰ ਆ ਗਏ ਸੰਗਤਾਂ ਨੇ ਛੇਤੀ ਛੇਤੀ ਉੱਠ ਕੇ ਮੱਥਾ ਟੇਕਿਆ ਸਾਰਿਆਂ ਨੇ ਭਾਈ ਠੀਕ ਹੋ ਸਾਰੇ ਹਾਂ ਮਹਾਰਾਜ ਇਕੱਲੇ ਇਕੱਲੇ ਨੂੰ ਮਹਾਰਾਜ ਪੁੱਛਦੇ ਨੇ ਹਾਲ ਚਾਲ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਸੇਵਾਦਾਰੋ ਇਹ ਕਈ ਦਿਨਾਂ ਦੇ ਭੁੱਖੇ ਨੇ ਲਿਆਓ ਪ੍ਰਸ਼ਾਦਾ ਛਕਾਈਏ ਅਸੀਂ ਆਪ ਸੇਵਾ ਕਰਾਂਗੇ ਇਹਨਾਂ ਦੀ ਸੇਵਾਦਾਰ ਗਏ ਜਾ ਕੇ ਕਹਿੰਦੇ ਜੀ ਲੰਗਰ ਤੇ ਆਪ ਜੀ ਦਾ ਹੁਕਮ ਹੈ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਵੀ ਜਿੰਨਾ ਲੰਗਰ ਪਕਾਓ ਸ਼ਾਮ ਨੂੰ ਵਰਤਾ ਦਿਓ ਜੇ ਵੱਧ ਜਾਏ ਤੇ ਪਸ਼ੂਆਂ ਨੂੰ ਪਾ ਦਿਓ ਜੇ ਹੋਰ ਵੱਧ ਜੇ ਜਲ ਪਰਵਾਹ ਕਰ ਦਿਓ ਭਾਂਡੇ ਮੂਹੇ ਮਾਰ ਦਿਓ ਕੱਲ ਨੂੰ ਨਵਾਂ ਤਿਆਰ ਕਰਨਾ ਇਹ ਹੁਕਮ ਹੈ ਲੰਗਰ ਚ ਮਹਾਰਾਜ ਨੂੰ ਪਤਾ ਸੀ ਇਹਨਾਂ ਨੇ ਹੋਟਲ ਵਾਲਿਆਂ ਵਾਂਗੂ ਚਾਰ ਦਿਨ ਇੱਕੋ ਹੀ ਸਾਗ ਤੜਕ ਤੜਕ ਕੇ ਖਵਾਈ ਜਾਣਗੇ ਲੋਕਾਂ ਨੂੰ ਇਸ ਕਰਕੇ ਮਹਾਰਾਜ ਨੇ ਮਰਿਆਦਾ ਬੰਨਤੀ ਭਾਈ ਸਵੇਰ ਨੂੰ ਪਕਾਓ ਤੇ ਸ਼ਾਮ ਤੱਕ ਵਰਤਾ ਦਿਓ ਜਿੰਨਾ ਵਰਤਾਇਆ ਜਾਂਦਾ ਨਹੀਂ ਤੇ ਉਹੀ ਇੱਕੋ ਹੀ ਸਬਜ਼ੀ ਬਣਾ ਲਿਆ ਕਰਨੀ ਸੀ ਲੰਗਰਾਂ ਚ ਉਹੀ ਚੱਲੀ ਜਾਂਦੀ ਸਾਰਾ ਸਾਰਾ ਦਿਨ ਚਾਰ ਚਾਰ ਦਿਨ ਇੱਕੋ ਹੀ ਚਲਾਉਣੀ ਸੀ ਇਹਨਾਂ ਨੇ ਅਵੇਸਲੇ ਹੋ ਗਏ ਨਾ ਆਪਾਂ ਅੱਜ ਇਸ ਕਰਕੇ ਮਹਾਰਾਜ ਦਾ ਹੁਕਮ ਹੈ ਕਿ ਵਰਤਾ ਦਿਓ ਜਿੰਨਾ ਲੰਗਰ ਪਕਾਉਣਾ ਮਹਾਰਾਜ ਲੰਗਰ ਤੇ ਪਕਾਉਣ ਨੂੰ ਦੇਰ ਲੱਗ ਜਾਣੀ ਹੈ ਮਹਾਰਾਜ ਕਹਿੰਦੇ ਲੈ ਜਾਓ ਟੋਕਰੇ ਬੀਬੀ ਵੀਰੋ ਦੇ ਵਿਆਹ ਚ ਦੋ ਦਿਨ ਰਹਿੰਦੇ ਨੇ ਮਠਿਆਈਆਂ ਪੱਕੀਆਂ ਪਈਆਂ ਨੇ ਘਰ ਲੈ ਆਓ ਟੋਕਰੇ ਭਰ ਕੇ ਉਹੀ ਛਕਾ ਦਿੰਦੇ ਆ ਸੰਗਤ ਕਾਫੀ ਸੀ ਲਿਆਓ ਟੋਕਰੇ ਭਰ ਕੇ ਟੋਕਰੇ ਲੈ ਕੇ ਗੁਰਸਿੱਖ ਗਏ ਘਰ ਕਹਿੰਦੇ ਮਾਤਾ ਜੀ ਲੰਗਰ ਮਸਤਾਨੇ ਹੋ ਗਏ ਕਿਉਂਕਿ ਬਰਤਨ ਮੂਹੇ ਮਾਰੇ ਲੰਗਰ ਵਰਤ ਗਿਆ ਸਾਰਾ ਸੰਗਤਾਂ ਆ ਗਈਆਂ ਦੂਰੋਂ ਮਹਾਰਾਜ ਆਪ ਖੜੇ ਨੇ ਲਿਆਓ ਮਠਿਆਈਆਂ ਦੇ ਦਿਓ ਟੋਕਰੇ ਭਰ ਕੇ ਬੀਬੀਆਂ ਕਹਿੰਦੀਆਂ ਘਰ ਪਰਿਵਾਰੋਂ ਪਰਿਵਾਰ ਵਾਲੇ ਇਹ ਸਗਨਾਂ ਦੀ ਮਠਿਆਈ ਹੈ ਬਰਾਤੀ ਖਾਣਗੇ ਆਖੋ ਸਤਨਾਮ ਕੋਈ ਕੋਈ ਮਠਿਆਈ ਨਹੀਂ ਮਿਲਣੀ ਮੁੜ ਜਾਓ ਪਿੱਛੇ ਜਾਓ ਚਲੇ ਜਾਓ ਵਾਪਸ ਭੇਜਤਾ ਉਹਨਾਂ ਨੇ ਸਤ ਸੰਗਤ ਜੀ ਸੇਵਾਦਾਰ ਆ ਕੇ ਕਹਿੰਦੇ ਮਹਾਰਾਜ ਜਵਾਬ ਦੇ ਦਿੱਤਾ ਅੱਗੋਂ ਦੁਆਰਾ ਜਾਓ ਜਾ ਕੇ ਕਹੋ ਸੰਗਤਾਂ ਤੋਂ ਬਰਾਤੀ ਵੱਡੇ ਨਹੀਂ ਹਨ ਲਿਆਓ ਉਹ ਫੇਰ ਚਲੇ ਗਏ ਮਾਤਾ ਜੀ ਦੇ ਦਿਓ ਮਠਿਆਈ ਲੈਣ ਆਏ ਫੇਰ ਜਵਾਬ ਦੇ ਦਿੱਤਾ ਕਹਿੰਦੇ ਮਠਿਆਈ ਨਹੀਂ ਮਿਲਣੀ ਜਾਓ ਚਲੇ ਜਾਓ ਤੀਜੀ ਦਫਾ ਫੇਰ ਭੇਜਿਆ ਮਾਤਾ ਜੀ ਕਹਿੰਦੇ ਉਹਨੂੰ ਤੇ ਮੂੰਗੀ ਮਸਰੀ ਬਣ ਜਾਣੀ ਸੀ ਤੁਸੀਂ ਫੇਰ ਆ ਗਏ ਜਾਓ ਚਲੇ ਜਾਓ ਵਾਪਸ ਤੀਜੀ ਵਾਰੀ ਜਦੋਂ ਵਾਪਸ ਆਏ ਸਤਿਗੁਰ ਕਹਿਣ ਲੱਗੇ ਅੱਛਾ ਜਿਹੜੀ ਮਠਿਆਈ ਮੇਰੀ ਸੰਗ ਮੇਰੀਆਂ ਸੰਗਤਾਂ ਤੋਂ ਲੁਕੋ ਕੇ ਰੱਖ ਲਈ ਨਾ ਹੁਣ ਬਰਾਤੀ ਨਹੀਂ ਖਾਣਗੇ ਨੂੰ ਤੁਰਕ ਲਤਾੜਨਗੇ ਆਖੋ ਸਤਨਾਮ ਆਪਣੇ ਪਰਿਵਾਰ ਨੂੰ ਹੀ ਇਹ ਬਚਨ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਸਤਿਗੁਰੂ ਸੰਗਤਾਂ ਨਾਲ ਇੰਨਾ ਪਿਆਰ ਕਰਦੇ ਨੇ ਇਹ ਨਹੀਂ ਵੇਖਿਆ ਮੇਰੀ ਲੜਕੀ ਦੀ ਸ਼ਾਦੀ ਹੋਇਆ ਵੀ ਫਿਰ ਇਸੇ ਤਰ੍ਹਾਂ ਲੱਲਾ ਬੇਗ ਆਇਆ ਚੜ ਕੇ ਫਿਰ ਉਹ ਮਠਿਆਈ ਬਰਾਤੀਆਂ ਨੇ ਨਹੀਂ ਖਾਧੀ ਤੁਰਕਾਂ ਨੇ ਪੈਰਾਂ ਚ ਲਤਾੜੀ ਮਠਿਆਈ ਸਾਰੀ ਪੈਰਾਂ ਚ ਉਹ ਬਰਾਤੀਆਂ ਦੇ ਮੂੰਹ ਹੀ ਨਹੀਂ ਪਈ ਮਹਾਰਾਜ ਕਹਿੰਦੇ ਮੇਰੀਆਂ ਸੰਗਤਾਂ ਤੋਂ ਲੁਕੋ ਕੇ ਰੱਖ ਲਈ ਮਠਿਆਈ ਸੰਗਤਾਂ ਦੇ ਮੁੱਖ ਵਿੱਚ ਪੈ ਗਿਆ ਤੇ ਸਮਝੋ ਸਤਿਗੁਰਾਂ ਨੇ ਛਕ ਲਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਸੰਗਤਾਂ ਵਿੱਚ ਵਸਦਾ ਸੰਗਤਾਂ ਚ ਇਸੇ ਕਰਕੇ ਜਿੰਨਾ ਸਤਿਕਾਰ ਸੰਗਤ ਦਾ ਕਰਾਂਗੇ ਓਨਾ ਹੀ ਸਾਡਾ ਹੋਵੇਗਾ ਸੰਗਤਾਂ ਦੇ ਚਰਨ ਘਰ ਚ ਪੈਣੇ ਬੜੀ ਵੱਡੀ ਗੱਲ ਹੁੰਦੀ ਹੈ ਬੜੀ ਵੱਡੀ ਗੱਲ ਸੋ ਸਾਧ ਸੰਗਤ ਜੀ ਲੰਗਰ ਛਕਾਉਣਾ ਤਾਂ ਵੀ ਭਾਵਨਾ ਨਾਲ ਸਤਿਕਾਰ ਕਰਨਾ ਗੁਰਸਿੱਖਾਂ ਦਾ ਘਰ ਵਿੱਚ ਆਇਆ ਦਾ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਅਸਵ ਮੇਧ ਜਗ ਫਲ ਸਿੱਖ ਕੋ ਜਵਾਏ ਕਾ ਅਸਮੇਧ ਜੱਗ ਕਰਾਉਣ ਜਿੰਨਾ ਫਲ ਮਿਲਦਾ ਇੱਕ ਗੁਰਸਿੱਖ ਨੂੰ ਘਰ ਚ ਪ੍ਰਸ਼ਾਦਾ ਛਕਾਈਏ ਆਖੋ ਸਤਨਾਮ
ਇੱਕ ਗੁਰਸਿੱਖ ਨੂੰ ਘਰ ਚ ਪ੍ਰਸ਼ਾਦਾ ਛਕਾ ਦਈਏ ਨਾ ਜੇ ਅਸਮੇਤ ਜੱਗ ਜਿੰਨਾ ਫਲ ਮਿਲਦਾ। ਭਾਈ ਸਾਹਿਬ ਬਚਨ ਕਰਦੇ ਨੇ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਹਾਏ ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏ ਕਾ। ਕਿੱਡਾ ਸੌਖਾ ਤਰੀਕਾ ਹੈ, ਪੰਜ ਵਾਰੀ ਜਿਹੋ ਜੇ ਗੰਗਾ ਤੇ ਜਾਓ, ਜਿਹੋ ਜਿਹਾ ਇੱਕ ਗੁਰਸਿੱਖ ਦਾ ਘਰ ਚ ਇਸ਼ਨਾਨ ਕਰਾ ਦੋ, ਬਰਾਬਰ ਫਲ ਹੈ। ਆਖੋ ਸਤਨਾਮ। ਕਹਿੰਦੇ ਕਲਯੁਗ ਮਾੜਾ ਹੈ, ਕਲਯੁਗ ਨਾਮ ਨਹੀਂ ਜਪਣ ਦਿੰਦਾ, ਕਲਯੁਗ ਸਿਮਰਨ ਨਹੀਂ ਕਰਨ ਦਿੰਦਾ। ਗੁਰਮੁਖੋ ਕਲਯੁਗ ਇੰਨਾ ਮਾੜਾ ਨਹੀਂ ਜਿੰਨਾ ਅਸੀਂ ਗਿਣੀ ਜਾਂਦੇ ਹਾਂ। ਜੇ ਤ੍ਰੇਤਾ ਸੀ ਨਾ, ਤ੍ਰੇਤੇ ਚ ਰੱਬ ਨੂੰ ਪਾਉਣਾ ਵੀ ਬੜਾ ਔਖਾ ਸੀ, ਦੁਆਪਰ ਦੇ ਸਾਧਨ ਵੀ ਬੜੇ ਔਖੇ ਸੀ। ਸਾਨੂੰ ਤੇ ਕਹਿਤਾ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦੇ, ਜਿਹੋ ਜਿਹਾ ਤੂੰ ਪੰਜ ਵਾਰੀ ਗੰਗਾ ਤੇ ਜਾ ਆ, ਬਰਾਬਰ ਫਲ ਮਿਲ ਜਾਏਗਾ ਤੈਨੂੰ। ਭਾਈ ਸਾਹਿਬ ਕਹਿੰਦੇ ਨੇ ਜਿਹੋ ਜਿਹਾ ਪੰਜ ਵਾਰੀ ਗੰਗਾ ਤੇ ਜਾ ਆਏਗਾ, ਉਹੋ ਜਿਹਾ ਇੱਕ ਗੁਰਸਿੱਖ ਦਾ ਘਰ ਚ ਇਸ਼ਨਾਨ ਕਰਾ ਦੇ। ਇਸ਼ਨਾਨ ਅਸੀਂ ਪਾਠੀ ਸਿੰਘ ਸਾਡੇ ਘਰਾਂ ਚ ਆਉਂਦੇ ਨੇ, ਆ ਪਈ ਆ ਬਾਲਤੀ, ਆ ਪਿਆ ਕੱਪ ਨਲਕਾ ਗੇੜ ਲਈ ਤੇ ਇਸ਼ਨਾਨ ਕਰਕੇ ਰੌਲ ਤੇ ਬਹਿ ਜਾਈਆਂ। ਕੋ ਸਤਨਾਮ। ਕਰ ਲਈ ਸੇਵਾ, ਕਰ ਦਿੱਤੀ ਸੇਵਾ। ਇਹ ਨਹੀਂ ਜਦੋਂ ਕਿਤੇ ਗੁਰਸਿੱਖਾਂ ਦੀ ਸੇਵਾ ਦਾ ਮੌਕਾ ਮਿਲੇ ਨਾ, ਇਸ਼ਨਾਨ ਕਰਾਉਣਾ ਇਹ ਬੜਾ ਵੱਡਾ ਪੁੰਨ ਹੈ। ਸਤ ਸੰਗਤ ਜੀ, ਬੜਾ ਵੱਡਾ ਮਹੱਤਵ ਹੈ। ਦੂਜਾ ਪ੍ਰਮਾਣ ਸੁਣੋ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕਾ। ਇੱਕ ਗੁਰਸਿੱਖ ਨੂੰ ਪਾਣੀ ਪਿਲਾ ਦਿਓ, ਜਿਹੋ ਜਿਹਾ ਕੁਰਖੇਤਰ ਜਾ ਆ ਤੀਰਥ ਤੇ, ਬਰਾਬਰ ਫਲ ਹੈ। ਕਿੰਨਾ ਕਿਰਾਇਆ ਲੱਗੇਗਾ ਤੇ ਕਿੰਨਾ ਟਾਈਮ ਲੱਗੇਗਾ ਹਿਸਾਬ ਲਾ ਲਓ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਤੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਇੱਕ ਸ਼ਬਦ ਸਿਖਾ ਦੇਣਾ ਕਿਸੇ ਨੂੰ, ਬਰਾਬਰ ਫਲ ਹੈ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, 20 ਵਾਰੀ ਕਿਸੇ ਸਾਧੂ ਦੇ ਜਿਹੋ ਜਿਹੇ ਦਰਸ਼ਨ ਕਰ ਲਏ ਕਮਾਈ ਵਾਲੇ ਦੇ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਮੁੱਠੀ ਚਾਪੀ ਕਰਨੀ ਕਿਸੇ ਗੁਰਸਿੱਖ ਦੀ, ਜਿਹੋ ਜਿਹੇ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰ ਲਏ ਕਮਾਈ ਵਾਲੇ ਦੇ, ਤੇ ਜਿਹੋ ਜਿਹੇ ਗੁਰਸਿੱਖ ਦੀ ਮੁੱਠੀ ਚਾਪੀ ਕਰਤੀ, ਬਰਾਬਰ ਫਲ ਹੈ। ਕਲਯੁਗ ਦਾ ਜੇ ਸਮਾਂ ਨਾ ਤੇ ਸਾਧਨ ਵੀ ਓਨੇ ਹੀ ਸੌਖੇ ਨੇ, ਜੇ ਸਮਾਂ ਕਲਯੁਗ ਦਾ ਹੈ ਤੇ ਤਰੀਕਾ ਵੀ ਓਨਾ ਹੀ ਸੌਖਾ। ਘਰ ਵਿੱਚ ਆਏ ਬੈਠੇ ਨੇ ਭਾਈ ਸਾਹਿਬ ਤੇ ਭਾਈ ਵਸਾਵੇ ਨੇ ਬੜੀ ਸੇਵਾ ਕੀਤੀ ਲਗਨ ਨਾਲ, ਸਾਰੀ ਰਾਤ ਗੁਰੂ ਦੇ ਗੁਣ ਗਾਉਂਦਿਆਂ ਲੰਘ ਗਈ। ਸਵੇਰ ਹੋਈ, ਘੋੜੇ ਲੈਣ ਵਾਸਤੇ ਚੱਲ ਪਏ, ਰਸਤੇ ਵਿੱਚ ਵੀ ਗੱਲਾਂ ਕਰਦੇ ਜਾ ਰਹੇ ਨੇ ਗੁਰੂ ਦੀ। ਮਹਾਰਾਜ ਦੀ ਵਡਿਆਈ, ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਰਾੜਾ ਮਸਤੁਆਣਾ ਸਾਹਿਬ ਵਾਲੇ, ਜਦੋਂ ਤੁਰਦੇ ਸੀ ਨਾ, ਜਦੋਂ ਸੱਜਾ ਕਦਮ ਪੁੱਟਣਾ ਵਾਹੇ, ਖੱਬਾ ਪੁੱਟਣਾ ਗੁਰੂ। ਆਖੋ
ਵਾਹਿਗੁਰੂ।
ਐਵੇਂ ਨੀ, ਮਹਾਰਾਜ ਜੀ ਦਾ ਨਾਮ ਸਾਰੀ ਦੁਨੀਆਂ 'ਚ ਚਮਕਦਾ ਅੱਜ। ਗੱਲਾਂ ਵਾਲੇ ਬੜੇ ਨੇ, ਪਰ ਕਮਾਈਆਂ ਕਿੱਥੋਂ ਆਉਣਗੀਆਂ? ਘਰੋਂ ਤੁਰਨਾ, ਸੱਜਾ ਕਦਮ ਪੁੱਟਣਾ ਵਾਹੇ, ਖੱਬਾ ਪੁੱਟਣਾ ਗੁਰੂ, ਅਸੀਂ ਨੀ ਕਰ ਸਕਦੇ? ਸਕੂਲ ਕਾਲਜ ਜਾਓ, ਜਾਂਦੇ ਵਾਹਿਗੁਰੂ 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 ਵਾਹਿਗੁਰੂ, ਜਿੰਨਾ ਅੱਧਾ ਘੰਟਾ ਪੌਣਾ ਘੰਟਾ ਲੱਗ ਜੇ ਸਫਲਾ ਹੀ ਹੈ। ਜਾਓ ਨੌਕਰੀ ਤੇ ਕੰਮ ਕਾਰ ਕਰਨ ਜਾਓ, ਜਪਦੇ ਚੱਲੋ ਨਾਲ ਨਾਲ। ਸਤ ਸੰਗਤ ਜੀ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਤ ਪਾਉ ਕਰ ਕਾਮ ਸਭ ਚੀਤ ਨਿਰੰਜਨ। ਰਸਤੇ ਚ ਤੁਰੇ ਜਾ ਰਹੇ ਨੇ ਤੇ ਤੁਰਦਿਆਂ ਤੁਰਦਿਆਂ ਵੀ ਜਪਦੇ ਜਾ ਰਹੇ ਨੇ। ਰਾਤ ਪਈ, ਪਿੱਛੋਂ ਭਾਈ ਵਸਾਵੇ ਦਾ ਪੁੱਤਰ ਇੱਕਦਮ ਬਿਮਾਰ ਹੋ ਗਿਆ, ਬਹੁਤ ਬਿਮਾਰ ਹੋ ਗਿਆ। ਵੈਦਾਂ ਨੇ ਜਵਾਬ ਦੇ ਦਿੱਤਾ, ਇੱਕ ਜਣਾ ਮਗਰ ਦੌੜਿਆ ਭਾਈ ਵਸਾਵੇ ਦੇ ਘੋੜਾ ਲੈ ਕੇ, ਵੀ ਵਸਾਵੇ ਨੂੰ ਮਿਲ ਕੇ ਕਹਾਂ ਤੇਰਾ ਪੁੱਤਰ ਬਿਮਾਰ ਹੋ ਗਿਆ। ਜਾ ਕੇ ਆਖਿਆ, ਭਾਈ ਵਸਾਵੇ ਤੇਰਾ ਪੁੱਤਰ ਬਿਮਾਰ ਹੋ ਗਿਆ। ਭਾਈ ਵਸਾਵਾ ਕਹਿਣ ਲੱਗਾ, ਕੋਈ ਗੱਲ ਨਹੀਂ, ਇਲਾਜ ਕਰਾਓ, ਸਾਰਾ ਪਰਿਵਾਰ ਪਿੱਛੇ ਹੀ ਹੈ, ਮਸਾਂ ਤੇ ਸਤਿਗੁਰਾਂ ਨੇ ਮੈਨੂੰ ਯਾਦ ਕੀਤਾ। ਖੁਸ਼ਕਿਸਮਤ ਸਤਿਗੁਰਾਂ ਨੇ ਯਾਦ ਕਰ ਲਿਆ, ਇਹ ਵੀ ਕੋਈ ਛੋਟੀ ਜੀ ਗੱਲ ਨਹੀਂ, ਸਤਿਗੁਰਾਂ ਨੇ ਯਾਦ ਕਰ ਲਿਆ, ਬੜੀ ਵੱਡੀ ਗੱਲ ਹੈ। ਉਹਦੀ ਲਿਸਟ ਵਿੱਚ ਮੇਰਾ ਨਾਮ ਤੇ ਹੈ, ਇਹਨੂੰ ਵੀ ਬੜੀ ਖੁਸ਼ੀ ਦੀ ਗੱਲ ਹੈ।
ਉਹਦੇ ਯਾਦ ਤੇ ਕੀਤਾ ਮੈਨੂੰ ਸਾਧ ਸੰਗਤ ਜੀ ਭਾਈ ਵਸਾਵੇ ਨੂੰ ਆਖਿਆ ਤੇਰਾ ਪੁੱਤਰ ਇਕਦਮ ਬਿਮਾਰ ਹੋ ਗਿਆ ਚੱਲ ਪਿੱਛੇ ਮੁੜ ਚੱਲ ਭਾਈ ਵਸਾਵਾ ਕਹਿੰਦਾ ਨਹੀਂ ਸਤਿਗੁਰਾਂ ਨੇ ਡਿਊਟੀ ਲਾਈ ਹੈ ਹੁਣ ਪਿੱਛੇ ਨਹੀਂ ਮੁੜਨਾ ਪਿੱਛੇ ਨਹੀਂ ਮੁੜਨਾ
ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ
ਮੜਨ ਜਿੰਨੀ ਸੰਜਾਤਾ ਚੜ ਚੜ ਪਾਉਂਦੇ ਜਿੰਨਾ ਕਾਰ ਨਾ ਆਈ ਸਾਧ ਸੰਗਤ ਜੀ ਪਿੱਛੇ ਨਹੀਂ ਮੁੜੇ ਇੱਧਰ ਪੁੱਤਰ ਇੱਕੋ ਇੱਕ ਪੁੱਤਰ ਸੀ ਜਾਨ ਨਿਕਲ ਗਈ ਇੱਕੋ ਇੱਕ ਪੁੱਤਰ ਮਗਰ ਚਲੇ ਗਏ ਵਸਾਵਿਆ ਤੇਰਾ ਇੱਕੋ ਇੱਕ ਪੁੱਤ ਸੀ ਗਿਆ ਦੁਨੀਆਂ ਤੋਂ ਭਾਈ ਵਸਾਵੇ ਨੂੰ ਜਾ ਕੇ ਆਖਿਆ ਉੱਥੇ ਗਿਆ ਛੱਡ ਗਿਆ ਸਦਾ ਵਾਸਤੇ ਤੈਨੂੰ ਭਾਈ ਵਸਾਵਾ ਕਹਿੰਦਾ ਮੇਰੇ ਮੁੜਨ ਨਾਲ ਕਿਹੜਾ ਜਿਉਂਦਾ ਹੋ ਜਾਏਗਾ ਸੰਸਕਾਰ ਕਰ ਦਿਓ ਆਖੋ ਸਸਨਾ ਮੇਰੇ ਮੁੜਨ ਨਾਲ ਉਹਨੇ ਕਿਹੜਾ ਜਿਉਂਦਾ ਹੋ ਜਾਣਾ ਹੈ ਜਾਓ ਸੰਸਕਾਰ ਕਰ ਦਿਓ ਜਾ ਕੇ ਵੇਖੋ ਕਾ ਮਨਾਂ ਚ ਝਾਤੀ ਮਾਰ ਕੇ ਪੁੱਤਰਾਂ ਵਾਲੇ ਬੈਠੇ ਹੋ ਦਿਲਾਂ ਤੇ ਹੱਥ ਧਰ ਕੇ ਵੇਖੋ ਇੱਕੋ ਇੱਕ ਪੁੱਤਰ ਤੇ ਚਲਿਆ ਗਿਆ ਦੁਨੀਆਂ ਵਿੱਚੋਂ ਤੇ ਕਹਿੰਦਾ ਕੋਈ ਨੀ ਮੈਂ ਤੇ ਮਹਾਰਾਜ ਦਾ ਬਚਨ ਮੰਨਣਾ ਮੈਂ ਨਹੀਂ ਵੇਖਣਾ ਉਹਦਾ ਚਿਹਰਾ ਨਹੀਂ ਵੇਖਣਾ ਮੈਂ ਸੰਸਕਾਰ ਕਰ ਦਿਓ ਜਾਣਾ ਤੇ ਇੱਕ ਦਿਨ ਸਭ ਨੇ ਹੈ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ ਕੱਲ ਸੁਣਿਆ ਸੀ ਨਾ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਪਿਆਰ ਹੈ ਸਿੱਖੀ ਨਾਲ ਬਾਣੀ ਨਾਲ ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਹੈ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਜਿਨ੍ਹਾਂ ਨੇ ਮਰਨ ਨਾਲ ਪ੍ਰੀਤ ਜੋੜੀ ਹੈ ਉਹ ਡਰਦੇ ਨਹੀਂ ਮੌਤ ਤੋਂ ਉਹਨਾਂ ਨੂੰ ਪਰਵਾਹ ਕੋਈ ਨਹੀਂ ਦੁਨੀਆਂ ਦੀ ਸਾਧ ਸੰਗਤ ਜੀ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋ ਸਾਧ ਸੰਗਤ ਜੀ ਮੌਤ ਜ਼ਿੰਦਗੀ ਦੇ ਮੌਤ ਜ਼ਿੰਦਗੀ ਦਾ ਕੀ ਪ੍ਰਵਾਹ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵਣ ਨਸ ਜਾਵਣਾ ਕਿੱਥੇ ਤਲਵਾਰ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ ਪਾਲਾਂ ਬੰਨ ਕੇ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ ਵੇਖਣ ਸੇਵਕਾਂ ਤਾਈ ਅਜਮਾਏ ਕੇ ਜੀ ਦੇਣ ਫੇਰ ਕਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਕੇ ਅੱਜ ਬੜਾ ਔਖਾ ਹੈ ਇੱਕੋ ਇੱਕ ਪੁੱਤਰ ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ ਸਿੱਖੀ ਦੀਪ ਜਗਾਉਣਾ ਬੜਾ ਔਖਾ ਥ
ਥਾਂ ਘਿਓ ਦੀ ਪਾ ਕੇ ਖੂਨ ਚਰਬੀ ਸਿੱਖੀ ਦੀਪ ਜਗਾਉਣਾ ਬੜਾ ਔਖਾ ਮਨੀ ਸਿੰਘ ਜੀ ਵਾਂਗਰਾ ਛਾਤ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਇੱਕੋ ਇੱਕ ਪੁੱਤਰ ਨਾ ਰੱਬ ਕਰੇ ਕਿਸੇ ਦਾ ਜਵਾਨ ਪੁੱਤਰ ਚੱਲਿਆ ਜਾਵੇ ਜਦੋਂ ਕਦੇ ਕਿਸੇ ਦੇ ਪੁੱਤਰ ਦੇ ਸਿਰ ਤੇ ਸਿਹਰਾ ਬੰਨਿਆ ਵੇਖਦਾ ਨਾ ਬਾਪੂ ਤੇ ਯਾਦ ਆ ਜਾਂਦੀ ਅੱਜ ਨੂੰ ਮੇਰਾ ਵੀ ਇਹਦੇ ਜਿੱਡਾ ਹੋਣਾ ਸੀ ਮੈਂ ਵਿਆਹ ਕਰਦਾ ਉਹਦਾ ਮੈਂ ਚਾਚੀ ਕਰਦਾ ਭੁੱਲਦਾ ਨਹੀਂ ਕਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਨਾ ਰੱਬ ਕਰੇ ਕਿਸੇ ਦਾ ਭਰਾ ਚੱਲਿਆ ਜਾਵੇ ਜਿਹਦੇ ਨਾਲ ਰੱਖੜੀ ਹੋਏਗੀ ਉਹਦੇ ਨਾਲ ਆਪਣੇ ਭਰਾ ਦੀ ਯਾਦ ਜ਼ਰੂਰ ਆਏਗੀ ਭੈਣ ਚਲੀ ਗਈ ਹੋਵੇ ਵੰਗ ਵਾਗਾਂ ਗੁੰਦਣ ਦੀ ਵਾਰੀ ਆਏਗੀ ਯਾਦ ਆਏਗੀ ਆਪਣੀ ਭੈਣ ਦੀ ਨਾ ਰੱਬ ਕਰੇ ਕਿ ਇਹਦਾ ਪਿਤਾ ਚੱਲਿਆ ਜਾਵੇ ਜਦੋਂ ਪੱਲਾ ਫੜਾਉਣ ਦੀ ਵਾਰੀ ਆਉਂਦੀ ਆ ਆਪਣਾ ਵਿਛੜਿਆ ਪਿਤਾ ਯਾਦ ਆਏਗਾ ਨਾ ਰੱਬ ਕਰੇ ਕਿਸੇ ਦੀ ਮਾਂ ਚਲੀ ਗਈ ਹੋਵੇ ਪਾਣੀ ਵਾਰਨ ਦੀ ਵਾਰੀ ਆਏਗੀ ਤੇ ਆਪਣੀ ਵਿਛੜੀ ਮਾਂ ਦੀ ਯਾਦ ਆਉਂਦੀ ਹੈ ਸਾਨੂੰ ਸਾਡੇ ਵਿਛੜੇ ਕਦੇ ਭੁੱਲਦੇ ਨਹੀਂ ਵੇਖੋ ਕਿੱਡਾ ਔਖਾ ਕੰਮ ਹੈ ਕਿੱਡਾ ਵੱਡਾ ਪਰਚਾ ਕਿੱਡਾ ਵੱਡਾ ਇਮਤਿਹਾਨ ਪਾ ਦਿੱਤਾ ਹੈ ਸਾਧ ਸੰਗਤ ਇੱਕੋ ਇੱਕ ਪੁੱਤਰ ਸੀ ਸੁਨੇਹਾ ਮਿਲ ਗਿਆ ਕਹਿੰਦੇ ਚੱਲਿਆ ਗਿਆ ਹੈ ਕਹਿੰਦੇ ਨਹੀਂ ਜਾਣਾ ਪਿੱਛੇ ਮੁੜ ਕੇ ਪਰਿਵਾਰ ਵਾਲਿਆਂ ਨੂੰ ਕਹਿੰਦੇ ਸੰਸਕਾਰ ਕਰ ਦਿਓ ਮੇਰੇ ਆਉਣ ਨਾਲ ਕਿਹੜਾ ਉਹਨੇ ਜਿਉਂਦਾ ਹੋ ਜਾਣਾ ਆਖੋ ਸਤਨਾਮ
ਵਾਹਿਗੁਰੂ
ਇਹਨੂੰ ਕਹਿੰਦੇ ਨੇ ਸਿੱਖੀ ਕਮਾਉਣੀ ਇਹਨੂੰ ਕਹਿੰਦੇ ਨੇ ਪਿਆਰ ਸਿੱਖੀ ਨਾਲ ਅੱਜ ਤੇ ਕੋਈ ਐਡੀ ਵੱਡੀ ਕੁਰਬਾਨੀ ਨਹੀਂ ਕਰਨੀ ਪੈਣੀ ਬੰਦ ਬੰਦ ਕਟਾਉਣੇ ਨਹੀਂ ਪੈਣੇ ਖੋਪਰ ਲਹਾਉਣੇ ਨਹੀਂ ਪੈਣੇ ਚਰਖੜੀਆਂ ਤੇ ਚੜ੍ਹਨਾ ਨਹੀਂ ਪੈਣਾ ਦੇਗਾਂ ਵਿੱਚ ਕੱਢਣਾ ਨਹੀਂ ਪੈਣਾ ਪਰ ਫਿਰ ਵੀ ਸਿੱਖੀ ਨੂੰ ਲੈਣ ਵਾਸਤੇ ਅਸੀਂ ਤਿਆਰ ਨਹੀਂ ਪਰ ਧੰਨ ਸਨ ਗੁਰੂ ਕੇ ਪਿਆਰੇ ਜਵਾਬ ਦੇ ਦਿੱਤਾ ਭਾਈ ਗੁਰਦਾਸ ਜੀ ਵੀ ਸੁਣ ਕੇ ਹੈਰਾਨ ਹੋ ਗਏ ਕਹਿੰਦੇ ਕਮਾਲ ਇੰਨਾ ਪਿਆਰ ਇਹਦਾ ਮਾਰਨ ਨਾਲ ਭਾਈ ਸਾਹਿਬ ਕਹਿਣ ਲੱਗੇ ਚਲੇ ਜਾਓ ਪਤਾ ਲੱਗ ਗਿਆ ਤੁਹਾਡਾ ਪੁੱਤਰ ਚੱਲਿਆ ਗਿਆ ਜਾਓ ਮੁੜ ਜਾਓ ਪਿੱਛੇ ਨਹੀਂ ਜੀ ਮੈਂ ਨਹੀਂ ਜਾਣਾ ਮੈਂ ਤੇ ਸਤਿਗੁਰਾਂ ਦਾ ਬਚਨ ਮੰਨਣਾ ਸਭ ਨਾਲੋਂ ਵੱਧ ਪਿਆਰੀ ਚੀਜ਼ ਮੇਰੇ ਵਾਸਤੇ ਸਿੱਖੀ ਹੈ ਗੁਰੂ ਗੋਬਿੰਦ ਸਿੰਘ ਨੇ ਵੀ ਸਾਨੂੰ ਹੀ ਪਿਆਰੇ ਆਖੇ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ ਆ ਕੇ ਤਾਂ ਫਕੀਰ ਇੱਕ ਅਰਜ ਗੁਜ਼ਾਰਦਾ ਮਹਾਰਾਜ ਦੱਸੋ ਕਿਹਦੇ ਨਾਲ ਪਿਆਰ ਹੈ ਤੁਹਾਡਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਜੇ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਕਿਉਂ ਵਾਰਦੇ ਜੇ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਕਿਉਂ ਤੋਰਦੇ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਜੇ ਪੁਰੀ ਨਾਲ ਪਿਆਰ ਹੁੰਦਾ ਆਨੰਦਪੁਰ ਕਿਉਂ ਛੱਡਦੇ ਕਿਹਦੇ ਨਾਲ ਪਿਆਰ ਹੈ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਮਹਾਰਾਜ ਹੱਸ ਕੇ ਬੋਲੇ ਕਹਿਣ ਲੱਗੇ ਮੈਨੂੰ ਅੰਮ੍ਰਿਤ ਪਿਆਰਾ ਲੱਗਦਾ ਸਭ ਤੋਂ ਪਿਆਰਾ ਮੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਲੱਗਦਾ ਤੇ ਜਿਹੜਾ ਅੰਮ੍ਰਿਤ ਛਕਦਾ ਉਹ ਗੁਰਸਿੱਖ ਪਿਆਰਾ ਲੱਗਦਾ ਸਭ ਤੋਂ ਪਿਆਰਾ ਮੈਨੂੰ ਉਹ ਗੁਰਸਿੱਖ ਲੱਗਦਾ ਹੁਣ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਸਿੱਖੀ ਨਾਲ ਪਿਆਰ ਉਹ ਵੀ ਇਹੀ ਕਹਿੰਦੇ ਨੇ ਸਾਨੂੰ ਮਹਾਰਾਜ ਤੋਂ ਬਿਨਾਂ ਠੀਕ ਹੈ ਸਾਡਾ ਬੱਚਿਆਂ ਨਾਲ ਪਿਆਰ ਹੈ ਪਰਿਵਾਰ ਨਾਲ ਪਿਆਰ ਹੈ ਜੇ ਲੋੜ ਪਏਗੀ ਤੇ ਸਭ ਨੂੰ ਛੱਡ ਦਿਆਂਗੇ ਆਪਣਾ ਆਪ ਨਿਸ਼ਾਵਰ ਕਰ ਦਿਆਂਗੇ ਸਤਿਗੁਰਾਂ ਤੋਂ ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਈਦਾ ਜਿਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ, ਆਪਣਾ ਆਪ ਵਾਰ ਦਿੱਤਾ, ਭਾਈ ਵਸਾਵਾ ਪਿੱਛੇ ਨਹੀਂ ਮੁੜਿਆ। ਜਦੋਂ ਘਰ ਆਇਆ, ਆਉਂਦਿਆਂ ਨੂੰ ਸਭ ਕੁਝ ਨਿਬੜ ਵੀ ਗਿਆ, ਸਾਰਾ ਕੰਮ ਘੋੜੇ ਲੈ ਕੇ ਭਾਈ ਸਾਹਿਬ ਪਹੁੰਚੇ। ਜਾ ਕੇ ਮਹਾਰਾਜ ਨੂੰ ਸਾਰੀ ਵਾਰਤਾ ਸੁਣਾਈ। ਭਾਈ ਵਸਾਵਾ ਪਹੁੰਚਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ, ਭਾਈ ਵਸਾਵੇ ਨੂੰ ਮਹਾਰਾਜ ਕਹਿੰਦੇ ਨੇ। ਇੱਕ ਵਾਰੀ ਪੁੱਤਰ ਦਾ ਮੂੰਹ ਵੀ ਨਹੀਂ ਵੇਖਿਆ, ਮਹਾਰਾਜ ਤੁਹਾਡੇ ਦਰਸ਼ਨ ਕਰ ਲਏ, ਮੈਂ ਸਭ ਕੁਝ ਹੀ ਵੇਖ ਲਿਆ। ਖੁਸ਼ਨਾ ਮੈਨੂੰ ਤੁਹਾਡੇ ਤੋਂ ਪਿਆਰਾ ਨਹੀਂ ਲੱਗਦਾ ਕੋਈ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਵਸਾਵੇ ਐਡੀ ਵੱਡੀ ਕੁਰਬਾਨੀ, ਸੰਗਤਾਂ ਸਾਰੀਆਂ ਜੁੜੀਆਂ ਬੈਠੀਆਂ ਨੇ, ਸਾਰੇ ਹੈਰਾਨ ਨੇ, ਐਡਾ ਵੱਡਾ ਪਰਚਾ ਪਾਇਆ। ਲੈ ਗੱਲ ਸੁਣ ਲੈ, ਜਿਹੜਾ ਪੁੱਤਰ ਗਿਆ ਸਾਲ ਬਾਅਦ ਮੁੜ ਕੇ ਆ ਜਾਊਗਾ। ਖੁਸ਼ਨਾ ਤੇਰਾ ਜਿਹੜਾ ਪੁੱਤਰ ਗਿਆ ਹੈ ਨਾ, ਸਾਲ ਬਾਅਦ ਮੁੜ ਕੇ ਆ ਜਾਏਗਾ। ਪਰਚੇ ਪੈਂਦੇ ਨੇ, ਇਮਤਿਹਾਨ ਹੁੰਦੇ ਨੇ। ਜਿਹੜੀ ਲੱਕੜੀ ਆਰੇ ਥੱਲੇ ਜਾਣ ਤੋਂ ਹੀ ਡਰਦੀ ਹੈ ਨਾ, ਉਹ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ, ਫਰਨੀਚਰ ਨਹੀਂ ਬਣੇਗਾ, ਦਰਵਾਜ਼ੇ ਨਹੀਂ ਲੱਗਣਗੇ ਉਹਦੇ। ਜਿਹੜਾ ਸੋਨਾ ਕੋਠਾਲੀ ਚ ਪੈਣ ਤੋਂ ਡਰਦਾ ਹੈ, ਉਹਦੇ ਗਹਿਣੇ ਨਹੀਂ ਬਣ ਸਕਦੇ। ਸਾਧ ਸੰਗਤ ਜੀ, ਜਿਹੜਾ ਲੋਹਾ ਤਰਖਾਣ ਦੇ ਹਥੌੜੇ ਤੋਂ ਡਰਦਾ, ਉਹਦਾ ਕੀ ਬਣੇਗਾ? ਜਿਹੜਾ ਕੱਪੜਾ ਟੇਲਰ ਦੀ ਕੈਂਚੀ ਤੋਂ ਡਰਦਾ, ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਕਸਵੱਟੀਆਂ ਪੈਣ ਤੋਂ ਡਰਦਾ, ਉਹ ਪੰਥ ਦਾ ਸ਼ਿੰਗਾਰ ਨਹੀਂ ਬਣ ਸਕਦਾ। ਖੁਸ਼ਸਨਾ ਪੰਥ ਦਾ ਸ਼ਿੰਗਾਰ ਅਸੀਂ ਤੇ ਕਹਿੰਦੇ ਹਾਂ, ਮਹਾਰਾਜ ਦੁੱਖ ਨਾ ਆਵੇ, ਬਿਪਤਾ ਨਾ ਆਵੇ, ਸਦਾ ਸੁਖੀ ਰਵਾਂ, ਬਿਮਾਰੀ ਨਾ ਪਵੇ ਕੋਈ। ਨਹੀਂ ਨਹੀਂ, ਸੱਚੇ ਪਾਤਸ਼ਾਹ ਦੁੱਖ ਦੇ, ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਦੇ। ਦੁੱਖ ਦੇ, ਦੁੱਖ ਤੋਂ ਦੂਰ ਨਹੀਂ ਭੱਜਣਾ, ਕਸਵੱਟੀਆਂ ਪੈਣਗੀਆਂ ਤਾਂ ਹੀ ਮਨ ਕਰੜੇ ਹੋਣਗੇ ਸਾਡੇ, ਡਰਨਾ ਨਹੀਂ, ਮਨ ਕਾਇਮ ਰੱਖਣੇ। ਮਹਾਰਾਜ ਆਪੇ ਬਚਾ ਕੇ ਰੱਖਿਓ, ਕਿਤੇ ਮੇਰਾ ਇਹ ਮਨ ਡੋਲ ਨਾ ਜਾਏ। ਤੇ ਜਦੋਂ ਮਨ ਡੋਲੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਇਹਨੂੰ ਮਨ ਨੂੰ ਸ਼ਬਦ ਦਾ ਹੋੜਾ ਦੇ ਦਈਏ, ਜਿਹਦੇ ਨਾਲ ਇਹ ਮਨ ਡੋਲੇ ਨਾ। ਸਤਿਗੁਰ ਦੀ ਮਿਹਰ ਹੋਵੇਗੀ, ਫਿਰ ਗੱਲ ਬਣੇਗੀ। ਅੱਜ ਬੜਾ ਸੌਖਾ ਤਰੀਕਾ, ਸੌਖਾ ਢੰਗ ਸਤਿਗੁਰਾਂ ਨੇ ਸਾਨੂੰ ਦੱਸਿਆ ਨਾਮ ਜਪਣ ਦਾ, ਪਰ ਫਿਰ ਵੀ ਡਰਦੇ ਹਾਂ, ਇਸ ਪਾਸੇ ਤੁਰਨ ਨੂੰ ਜੀ ਨਹੀਂ ਕਰਦਾ। ਜੇ ਅੱਜ ਇੱਥੇ ਕਹਿ ਰਿਹਾ ਨਾ ਮੈਂ, ਵੀ ਦਾੜੀ ਰੱਖਣ ਦੀ ਲੋੜ ਨਹੀਂ, ਕੇਸ ਰੱਖਣ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਨਿਤਨੇਮ ਕਰਨ ਦੀ ਲੋੜ ਨਹੀਂ, ਦੱਸੋ ਵੀ ਗੁਰੂ ਵਾਲੇ ਬਣਨਾ ਹੈ? ਮੇਰੇ ਖਿਆਲ ਵਿੱਚ ਵੀ 5,000 ਖੜਾ ਹੋ ਜੂ, ਲਿਆਓ ਜੀ ਖੇਤੀ ਕਰੋ, ਹੋਰ ਕੀ ਚਾਹੀਦਾ? ਗੁਰੂ ਸਤਨਾਮ, ਛੇਤੀ ਕਰੋ, ਛਕਾਓ, ਫਿਰ ਐਡਾ ਸਸਤਾ ਸੌਦਾ ਮਿਲਦਾ, ਫਿਰ ਹੋਰ ਕੀ ਚਾਹੀਦਾ ਸਾਨੂੰ? ਪਰ ਗੁਰੂ ਪਿਆਰਿਓ, ਇਸ ਰਾਹ ਤੇ ਤੁਰਨ ਵਾਲੇ ਬੜੇ ਨੇ, ਵੀ ਦਾੜੀ ਵੀ ਕਟਾਈ ਜਾਵਾਂ ਤੇ ਨਾਲੇ ਇਹ ਵੀ ਨਾ ਲੋਕ ਮੈਨੂੰ ਕਹਿਣ ਵੀ ਬੁਰਾ ਹੈ, ਗੁਰੂ ਵਾਲਾ ਵੀ ਬਣ ਜਾ। ਮੇਰੀ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਦਾੜੀਆਂ ਕੇਸ ਰੱਖੋ, ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਆ 400 ਸਾਲਾਂ ਮਨਾਇਆ ਨਾ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ, ਤੇ ਬੜੇ ਨੌਜਵਾਨ 300 ਸਾਲੇ ਵੇਲੇ ਵੀ ਆ 400 ਸਾਲੇ ਵੇਲੇ ਵੀ ਵੇਖੇ ਅਸਤਾਬਦੀਆਂ ਤੇ ਪਟਕੇ ਬੰਨੇ ਨੇ ਸਿਰਾਂ ਉੱਤੇ ਕੇਸਰੀ, ਉੱਤੇ ਲਿਖਿਆ ਵੀ ਹੁੰਦਾ ਰਾਜ ਕਰੇਗਾ ਖਾਲਸਾ, ਕੇਸਰੀ ਦਸਤਾਰ ਵੀ ਬੰਨੀ ਹੈ, ਥੜਾ ਬਣਾਇਆ ਨਹੀਂ, ਨਿਸ਼ਾਨ ਸਾਹਿਬ ਲਾਈ ਫਿਰਦੇ ਨੇ। ਅਗੋ ਸਤਨਾ, ਥੜੇ ਤੋਂ ਬਿਨਾਂ ਨਿਸ਼ਾਨ ਸਾਹਿਬ ਕਿੱਦਾਂ ਖੜ੍ਹ ਜੂ? ਥੜਾ ਜ਼ਰੂਰੀ ਹੈ, ਪਹਿਲਾਂ ਦਾੜੀ ਰੱਖਣੀ ਜ਼ਰੂਰੀ ਹੈ। ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਜੇ ਚਾਅ ਪੂਰਾ ਕਰਨਾ ਨਾ ਆਪਣੇ ਮਨ ਦਾ, ਵੀ ਮੈਂ ਵੀ ਕੇਸਰੀ ਦਸਤਾਰ ਬੰਨਾ, ਤੇ ਜ਼ਰੂਰੀ ਹੈ ਵੀ ਦਾੜੀ ਵੀ ਰੱਖੋ ਨਾਲ, ਥੜਾ ਹੋਏਗਾ ਫਿਰ ਨਿਸ਼ਾਨ ਸਾਹਿਬ ਖੋਦ ਖਲੋਣਾ ਨਹੀਂ ਤੇ ਡਿੱਗ ਜਾਣਾ, ਫਿਰ ਉਹਦੇ ਨਕਲੀ ਹੈ 5-7 ਮਿੰਟ, 5-4 ਘੰਟੇ, 5-4 ਦਿਨ ਬੰਨ ਲਿਆ ਸਿਰ ਤੇ, ਫਿਰ ਉਹੀ ਹਾਲ ਹੈ ਉਹਦੇ, ਲੈ ਜਾਣਾ ਉਹ ਆਨੰਦ ਨਹੀਂ ਆਉਣਾ। ਸਦਾ ਵਾਸਤੇ ਕੇਸ ਦਾੜੀਆਂ ਰੱਖੋ,
ਤੇ ਭੈਣਾਂ ਦੇ ਚਰਨਾਂ ਚ ਇੱਕ ਬੇਨਤੀ ਹੈ, ਕੇਸ ਤੇ ਰੱਖੇ ਨੇ ਤੁਸੀਂ ਨਾਲ ਭਾਈ ਸਿਰ ਢੱਕ ਕੇ ਵੀ ਰੱਖਣਾ ਸਦਾ। ਸ਼ਹਿਰਾਂ ਚ ਤੇ ਅੱਜ ਕੱਲ ਆਮ ਰਿਵਾਜ ਬਣ ਗਿਆ ਵੀ ਸਿਰ ਨੰਗਾ ਕਰਕੇ ਰੱਖਣਾ, ਸਿਰ ਨੀ ਇੱਥੇ ਦੀਵਾਨ ਚ ਆ ਕੇ, ਇੱਥੇ ਦੀਵਾਨਾਂ ਤੋਂ ਬਾਅਦ ਵੀ ਕਈ ਵਾਰੀ ਵੇਖਿਆ ਸੰਗਤਾਂ ਤੁਰੀਆਂ ਜਾਣ ਤੇ ਗਲਾਂ ਚ ਚੁੰਨੀਆਂ ਭੈਣਾਂ ਦੇ, ਇਹ ਵੀ ਸੋਭਦਾ ਨੀ ਗੁਰਸਿੱਖ ਵਾਸਤੇ। ਗੁਰਸਿੱਖ ਦਾ ਸਿਰ ਸਦਾ ਟਕਿਆ ਰਹਿਣਾ ਚਾਹੀਦਾ, ਚਾਹੇ ਭੈਣ ਹੈ ਚਾਹੇ ਕੋਈ ਵੀਰ ਭਰਾ। ਇੱਥੋਂ ਤੱਕ ਵੀ ਹੁਕਮ ਹੈ ਟਕਸਾਲ ਦਾ ਵੀ ਜੇ ਕਿਸੇ ਨੇ ਕੇਸ ਸੁਕਾਉਣੇ ਵੀ ਹੋਣ ਨਾ, ਕੇਸ ਹੀ ਇਸ਼ਨਾਨ ਕੀਤਾ ਹੋਵੇ, ਕੇਸ ਸੁਕਾਉਣੇ ਵੀ ਨੇ ਤੇ ਤਾਂ ਵੀ ਉੱਤੇ ਕੱਪੜਾ ਰੱਖਣਾ ਹੈ। ਕੇਸ ਖੁੱਲੇ ਛੱਡ ਦੇ, ਉੱਤੇ ਕੱਪੜਾ ਰੱਖੋ, ਕੇਸ ਕੀ ਰੱਖੋ, ਸਿਰ ਨੰਗਾ ਨਹੀਂ ਹੋਣਾ ਚਾਹੀਦਾ। ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਕਹਿੰਦੇ ਇਹਦਾ ਸਿਰ ਨੰਗਾ ਹੋ ਗਿਆ, ਇੱਥੇ ਚੰਗੇ ਭਲੇ ਨੇ ਚੁੰਨੀਆਂ ਗਲਾਂ ਚ ਨੇ, ਐਸਾ ਵੀ ਬੜਾ ਮਾੜਾ। ਇੱਧਰ ਧਿਆਨ ਦਿਓ ਭਾਈ ਗੁਰਮੁਖੋ, ਇਹ ਕੋਈ ਹੱਸਣ ਵਾਲੀ ਗੱਲ ਨਹੀਂ, ਇਹ ਜ਼ਰੂਰੀ ਬੇਨਤੀਆਂ ਨੇ ਜਿਹੜੀਆਂ ਅਸੀਂ ਲਾਗੂ ਕਰਨੀਆਂ ਨੇ ਆਪਣੇ ਜੀਵਨ ਵਿੱਚ। ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ ਹੈ, ਸਾਡਾ ਸਾਰਿਆਂ ਦਾ ਏਕ ਪਿਤਾ ਏਕ ਸਕੇਹਾ ਮੁਬਾਰਕ, ਉਹ ਸਾਡਾ ਪਤੀ ਹੈ, ਜੀਵ ਰੂਪ ਇਸਤਰੀ ਹੈ। ਸਾਡਾ ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ, ਮੋਢੇ ਤੇ ਪਰਨਾ ਹੁੰਦਾ ਹੈ, ਨੰਗਾ ਸਿਰ ਹੈ। ਮੋਟਰਸਾਈਕਲ ਤੇ ਸਕੂਟਰ ਤੇ ਜਾਂਦੇ ਹਾਂ, ਸਿਰ ਨੰਗਾ ਨਹੀਂ। ਭਾਈ ਸਾਹਿਬ ਨੇ ਇੱਕ ਬਚਨ ਲਿਖਿਆ ਹੈ, ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ। ਬਜ਼ੁਰਗ ਸੀ ਕੋਈ, ਉਹ ਠੰਡੇ ਪਾਣੀ ਚ ਇਸ਼ਨਾਨ ਕਰਕੇ ਪੱਗ ਲਾ ਕੇ ਨਾ ਮੋਢੇ ਤੇ ਰੱਖ ਕੇ ਘਰ ਆ ਗਿਆ ਨੰਗੇ, ਪਿੰਡ ਚੋਂ ਲੰਘ ਆਇਆ। ਇੰਨਾ ਮਾੜਾ ਮੰਨਦੇ ਸੀ, ਕੋਈ ਸਮਾਂ ਸੀ? ਅੱਜ ਕੱਲ੍ਹ ਤੇ ਰਿਵਾਜ ਬਣ ਗਿਆ, ਕੋਈ ਸਮਾਂ ਸੀ? ਜੇ ਨੰਗੇ ਸਿਰ ਕੋਈ ਆ ਗਿਆ ਨਾ ਘਰ ਚ, ਰੌਲਾ ਪੈ ਗਿਆ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਆਣ ਕੁਟੰਗੇ, ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ। ਭਾਈ ਸਾਹਿਬ ਨੇ ਬਚਨ ਲਿਖੇ ਨੇ ਬਾਣੀ ਵਿੱਚ, ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਿਤਾਬ ਮਿਲਿਆ। ਉਹ ਲੋਕ ਆ ਗਏ ਜਦੋਂ ਜਿੱਥੋਂ ਜਿੱਥੋਂ ਲੰਘਿਆ ਨਾ, ਖੂਹ ਤੋਂ ਆਇਆ ਸੀ ਨਹਾ ਕੇ, ਸਿਰ ਉਹਦਾ ਨੰਗਾ, ਪਰਨਾ ਰੱਖਿਆ ਮੋਢੇ ਤੇ, ਜਿੱਥੋਂ ਪਿੰਡ ਚੋਂ ਲੰਘਿਆ ਪਿੰਡ ਚ ਰੌਲਾ ਪੈ ਗਿਆ ਵੀ ਇਹਨਾਂ ਦਾ ਕੋਈ ਮਰ ਗਿਆ। ਜਿਹੜੇ ਬੰਦੇ ਦਾ ਸਿਰ ਨੰਗਾ ਹੁੰਦਾ ਸੀ, ਨੰਗੇ ਸਿਰ ਬਾਹਰੋਂ ਆਉਂਦਾ ਸੀ, ਇਹਦਾ ਮਤਲਬ ਇਹ ਹੁੰਦਾ ਸੀ ਵੀ ਇਹਦਾ ਕੋਈ ਬਹੁਤਾ ਹੀ ਨੇੜਲਾ ਰਿਸ਼ਤੇਦਾਰ ਮਰਿਆ ਸਿਰ ਨੰਗਾ ਲਈ ਫਿਰਦਾ, ਇੰਨਾ ਮਾੜਾ ਮੰਨਿਆ ਜਾਂਦਾ ਸੀ। ਲੋਕ ਸਿਆਪੇ ਆਇਆ, ਲੋਕ ਆ ਗਏ ਸਿਆਪਾ ਕਰਨ ਵਾਸਤੇ, ਰੋਣ ਲੱਗ ਪਏ। ਨੂੰਹਾਂ ਨੇ ਜਿਹੜੀਆਂ ਘਰ ਚ ਧੀਆਂ ਨੂੰਹਾਂ, ਉਹਨਾਂ ਨੇ ਪੱਲੜ ਵਿਛਾਲੇ ਵੀ ਬਾਪੂ ਕੋਈ ਮਰ ਗਿਆ ਤਾਂ ਕਰਕੇ ਨੰਗੇ ਸਿਰ ਆ ਗਿਆ, ਉਹ ਤੇ ਅੰਦਰ ਵੜ ਗਿਆ ਸਿੱਧਾ, ਉਹ ਰੌਲਾ ਪੈ ਗਿਆ ਘਰ ਚ। ਲੋਕ ਸਿਆਪਾ ਕਰਨ ਵਾਸਤੇ ਆਏ, ਨੈਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਅਲਾਣੀ ਅੰਗੇ। ਨੈਣ ਸੀ, ਨੈਣ ਨੇ ਰੋਂਦੀ ਰੋਂਦੀ ਨੇ ਪੁੱਛਿਆ ਕਿ ਮੈਂ ਕਿਹਦੇ ਨਾਂ ਤੇ ਵੈਣ ਪਾਵਾਂ। ਨੈਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਅਲਾਣੀ ਅੰਗੇ, ਕਿਹਦੇ ਨਾਂ ਤੇ ਵੈਣ ਪਾਵਾਂ। ਇਹ ਦੱਸੋ ਮਰਿਆ ਰੌਲਾ ਪਿਆ ਹੋਇਆ। ਫਿਰ ਨੂੰਹ ਨੇ ਪੁੱਛਿਆ ਸਹੁਰੇ ਨੂੰ ਜਾ ਕੇ, ਸਹੁਰੇ ਪੁੱਛੋ ਜਾਏ ਕਿ ਕੌਣ ਮੂਆ। ਨੂੰਹ ਉੱਤਰ ਮੰਗੇ, ਨੂੰਹ ਪੁੱਛਦੀ ਹੈ ਬਾਪੂ ਜੀ ਦੱਸੋ ਖਾਂ ਕੌਣ ਮਰਿਆ। ਉਹ ਕਹਿੰਦਾ ਮਰਿਆ ਤੇ ਕੋਈ ਨੀ, ਫਿਰ ਨੰਗੇ ਸਿਰ ਕਿਉਂ ਆਏ ਹੋ? ਕਹਿੰਦਾ ਭੁਲੇਖਾ ਪੈ ਗਿਆ। ਭਾਈ ਸਾਹਿਬ ਕਹਿੰਦੇ ਕਾਵਾਂ ਰੌਲਾ ਮੂਰਖ ਸੰਗੇ ਆਖੋ ਸਤਨਾ। ਇੱਕ ਮੂਰਖ ਦੀ ਮੂਰਖਤਾਈ ਕਰਕੇ ਕਾਵਾਂ ਰੌਲਾ ਪੈ ਗਿਆ ਘਰ ਵਿੱਚ, ਨੰਗੇ ਸਿਰ ਆ ਗਿਆ, ਇੰਨਾ ਮਾੜਾ ਮੰਨਿਆ ਜਾਂਦਾ ਸੀ। ਇਸ ਕਰਕੇ ਭੈਣਾਂ ਦੇ ਚਰਨਾਂ ਚ ਮੈਂ ਬੇਨਤੀਆਂ ਕਰਦਾ ਹੁੰਦਾ ਕਿ ਵੀਰ ਭਰਾ ਤੇ ਬੰਨੋ ਦਸਤਾਰਾਂ, ਤੇ ਜਿਹੜੀਆਂ ਭੈਣਾਂ ਨੇ ਇਹ ਚੁੰਨੀਆਂ ਕਈ ਵਾਰੀ ਵੇਖਿਆ ਸੰਗਤ ਵਿੱਚ ਵੀ ਲੈ ਜਾਂਦੀਆਂ ਥੱਲੇ ਫਿਰ ਉੱਪਰ, ਉਹ ਨਹੀਂ ਭਾਈ, ਇੱਕ ਕੇਸਕੀ ਬੰਨ ਲਿਆ ਕਰੋ ਸਿਰ ਦੇ ਉੱਤੇ ਵੀ ਜੇ ਚੁੰਨੀ ਕਦੇ ਲੈ ਵੀ ਜਾਏ ਤੇ ਸਿਰ ਨੰਗਾ ਨਾ ਹੋਵੇ, ਹਰ ਸਮੇਂ ਸਿਰ ਟਕਿਆ ਰਹਿਣਾ ਚਾਹੀਦਾ। ਇਹ ਮਰਿਆਦਾ ਹੈ ਗੁਰੂ ਘਰ ਦੀ, ਹਰ ਇੱਕ ਭੈਣ ਦਾ ਫਰਜ਼ ਬਣਦਾ ਸਿਰ ਢੱਕ ਕੇ ਰੱਖੋ, ਕੇਸਾਂ ਦੀ ਬੇਅਦਬੀ ਨਾ ਕਰੋ। ਇਹ ਵੀਰਾਂ ਭਰਾਵਾਂ ਦੇ ਚਰਨਾਂ ਚ ਬੇਨਤੀ, ਸੰਗਤ ਕਰਨੀ ਨਾ ਛੱਡੋ, ਆਪਣੇ ਆਪ ਇੱਕ ਦਿਨ ਜੀ ਨਹੀਂ ਕਰੇਗਾ ਨਾਈ ਦੀ ਦੁਕਾਨ ਤੇ ਜਾਣ, ਤੇ ਕਈਆਂ ਦਾ ਗੁਰਸਿੱਖਾਂ ਦਾ ਸਾਡਿਆਂ ਦਾ ਸੁਭਾਅ ਬਣ ਗਿਆ ਅੰਮ੍ਰਿਤ ਛਕਿਆ ਜਦੋਂ ਵੇਖੀਏ ਛੱਲੇ ਪਵਾਈ ਫਿਰਦਾ ਉਹਨੂੰ ਪੁੱਛੀਦਾ ਉਹ ਇਹ ਕੀ ਕਰੀ ਫਿਰਦਾ ਤੂੰ ਕਹਿੰਦਾ ਜੀ ਬਹੁਤੀ ਵੱਡੀ ਸੀ ਉਹ ਸੋਹਣੀ ਨਹੀਂ ਸੀ ਲੱਗਦੀ ਮੈਂ ਕਿਹਾ ਛੱਲੇ ਪਵਾ ਲੈਂਦਾ ਉਹੀ ਉਹ ਔਜ਼ਾਰ ਉਹਨੇ ਉਹ ਦੂਜਿਆਂ ਤੇ ਵਰਤਣੇ ਨੇ ਉਹੀ ਕੰਘੀਆਂ ਉਹ ਤੇਰੇ ਤੇ ਵਰਤੀਆਂ ਹੋਣਗੀਆਂ ਉਹਨੇ ਉਹ ਨਾਈ ਦੀ ਦੁਕਾਨ 'ਚ ਤੇ ਜਾਣਾ ਹੀ ਮਨਾ ਗੁਰਸਿੱਖ ਵਾਸਤੇ ਜਾਣਾ ਹੀ ਨਹੀਂ ਉਸ ਰਾਹ ਤੇ ਤੁਰਨਾ ਹੀ ਨਹੀਂ ਆਪਾਂ ਤੇ ਜਦੋਂ ਉਹ ਛੱਲੇ ਬਣਾਉਂਦੇ ਨੇ ਤੁਹਾਡੇ ਵਾਲ ਭੁਰਦੇ ਨੇ ਕੇਸ ਜਿਹੜੇ ਨੇ ਨਾ ਭੁਰਦੇ ਨੇ ਜਿਵੇਂ ਉਹਨੇ ਬਣਾ ਤੇ ਬਸ ਠੀਕ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਇਸ ਕਰਕੇ ਦਾੜੀਆਂ ਕੇਸ ਰੱਖੋ ਭਾਈ ਤਾਰੂ ਸਿੰਘ ਨੇ ਆਖਿਆ ਸੀ ਮੇਰੇ ਕੇਸ ਨਾ ਕੱਟੋ ਖੋਪੜੀ ਲਾ ਦਿਓ ਕੋਈ ਦੁੱਖ ਨਹੀਂ ਆਖੋ ਸਤਨਾਮ ਖੋਪੜੀ ਲਾ ਦਿਓ ਮੇਰੀ ਪਰ ਮੇਰੇ ਕੇਸ ਨਾ ਕੱਟੋ ਇਹ ਪ੍ਰੇਮ ਵਾਲਿਆਂ ਦੀ ਗੱਲ ਹੈ ਕਹਿੰਦੇ ਕੱਟਣੇ ਨੇ ਲੱਗੇ ਕੱਟਣ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਕਹਿੰਦਾ ਮਹਾਰਾਜ ਕੇਸ ਕੱਟੇ ਨਾ ਜਾਣ ਐਸੀ ਮਿਹਰ ਕਰ ਦਿਓ ਲੱਗੇ ਕੈਂਚੀ ਲਾਉਣ ਕੱਟੇ ਨਹੀਂ ਗਏ ਲੋਹੇ ਦੀਆਂ ਤਾਰਾਂ ਬਣ ਗਏ ਕੇਸ ਕੱਟੇ ਨਹੀਂ ਗਏ ਭਾਈ ਤਾਰੂ ਸਿੰਘ ਖੋਪੜੀ ਲਾ ਦਿੱਤੀ ਫਿਰ 22 ਦਿਨ ਖੋਪੜੀ ਲੈਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜਿਉਂਦਾ ਰਿਹਾ 22 ਦਿਨ ਤੇ ਇੱਕ ਗੁਰਸਿੱਖ ਉਹ ਆਇਆ ਕਰੇ ਦੁੱਧ ਪਿਆਉਣ ਉਹ ਕਹਿੰਦਾ ਭਾਈ ਸਾਹਿਬ ਤੁਹਾਡਾ ਜਿਹੜਾ ਇਹ ਹਾਲ ਹੈ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਇਹ ਸਰੀਰ ਛੱਡ ਦਿਓ ਭਾਈ ਸਾਹਿਬ ਇਹ ਸਰੀਰ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਦਿਓ ਭਾਈ ਤਾਰੂ ਸਿੰਘ ਕਹਿਣ ਲੱਗੇ ਜਾਣਾ ਹੈ ਪਰ ਜਕਰੀਏ ਨੂੰ ਮੂਹਰੇ ਲਾ ਕੇ ਲਿਜਾਣਾ ਆਖੋ ਸਤਨਾਮ ਚਲੇ ਜਾਣਾ ਦਿਨ ਰਹਿ ਗਏ ਥੋੜੇ ਸਾਡੇ ਪਰ ਇਹਨੂੰ ਨਾਲ ਲੈ ਕੇ ਜਾਵਾਂਗੇ ਅੱਗੇ ਇਹ ਜਾਊ ਮਗਰ ਅਸੀਂ ਫਿਰ ਤੁਹਾਨੂੰ ਪਤਾ ਹੀ ਹੈ ਰੋਗ ਹੋਇਆ ਭੈੜਾ ਵੈਦ ਕਹਿੰਦੇ ਠੀਕ ਨਹੀਂ ਹੋਣਾ ਫਿਰ ਜਕਰੀਏ ਨੇ ਆਖਿਆ ਮੈਂ ਬਚਾਂਗਾ ਕਿਵੇਂ ਖਾਲਸੇ ਤੋਂ ਮਾਫੀ ਮੰਗੀ ਇਹ ਰੋਗ ਕਿਵੇਂ ਠੀਕ ਹੋਵੇ ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀ ਲਾਓ ਇਹਦੇ ਸਿਰ ਵਿੱਚ ਮਾਰੋ ਜਿਉਂ ਜਿਉਂ ਜੁੱਤੀਆਂ ਪਹਿਣਗੀਆਂ ਇਹਦਾ ਸਰੀਰ ਠੀਕ ਹੋਏਗਾ ਫਿਰ ਸਾਧ ਸੰਗਤ ਭਾਈ ਤਾਰੂ ਸਿੰਘ ਦੀਆਂ ਜੁੱਤੀ ਲੈ ਕੇ ਨਾ ਤੇ ਜਕਰੀਏ ਦੇ ਸਿਰ ਚ ਮਾਰਦੇ ਨੇ ਜਿਉਂ ਜਿਉਂ ਜੁੱਤੀਆਂ ਪੈਂਦੀਆਂ ਨੇ ਰੋਗ ਠੀਕ ਹੁੰਦਾ ਫਿਰ ਜੁੱਤੀਆਂ ਖਾਂਦੇ ਦੀ ਜਾਨ ਨਿਕਲੀ ਆਖੋ ਸਤਨਾਮ ਹੋਰ ਜ਼ੋਰ ਦੀ ਮਾਰੋ ਕਿਹਾ ਕਰੇ ਆਰਾਮ ਆਉਂਦਾ ਉਹਨੂੰ ਹੋਰ ਜ਼ੋਰ ਦੀ ਮਾਰੋ ਜੁੱਤੀ ਉਹਨਾਂ ਨੇ ਹੋਰ ਜ਼ੋਰ ਦੀ ਮਾਰਨੀ ਸਿਰ ਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦੇ ਦੀ ਫਿਰ ਜਾਨ ਨਿਕਲੀ ਜਕਰੀਏ ਦੀ ਇਹੋ ਜਿਹੇ ਗੁਰਸਿੱਖ ਹੋਏ ਨੇ ਗੁਰੂ ਘਰ ਚ ਕਮਾਈਆਂ ਵਾਲੇ ਤੇ ਸਾਡਾ ਜੀਵਨ ਅੱਜ ਕਿੱਧਰ ਤੁਰਿਆ ਜਾ ਰਿਹਾ ਜੀਵਨ ਬਣਾਈਏ ਆਪਣਾ ਗੁਰਮੁਖੋ ਨਾਲ ਨਹੀਂ ਜਾਣਾ ਕਿਸੇ ਨੇ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੈ ਸੰਜੋਗੀ ਅੰਤ ਕੋ ਨਾ ਸਹਾਈ ਅੰਤ ਵੇਲੇ ਨਹੀਂ ਸਹਾਈ ਹੋਣਾ ਤੇ ਸਾਡੇ ਕੀਤੇ ਕਰਮਾਂ ਨੇ ਨਾਲ ਜਾਣਾ ਕੀ ਖੱਟਿਆ ਦੁਨੀਆਂ ਚ ਆ ਕੇ ਕਿਹੜਾ ਚੰਗਾ ਕੰਮ ਕੀਤਾ ਕਿੰਨਾ ਪਰਉਪਕਾਰ ਕੀਤਾ ਕਿੰਨਾ ਕਿਸੇ ਦੇ ਭਲੇ ਵਾਸਤੇ ਸਮਾਂ ਲਾਇਆ ਉਹ ਸਾਡੇ ਅਮਲਾਂ ਉੱਥੇ ਅਮਲਾਂ ਦੇ ਹੋਣੇ ਨਵੇਂ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਅੱਗੇ ਜਾਤ ਨਹੀਂ ਅੱਗੇ ਜੋਰ ਨਹੀਂ ਚੱਲਣਾ ਉੱਥੇ ਤੇ ਜਿਹੋ ਜਿਹਾ ਕਰਮ ਦੁਨੀਆਂ ਚ ਕੀਤੇ ਨੇ ਉਹਦਾ ਹਿਸਾਬ ਕਿਤਾਬ ਹੋਣਾ ਐਵੇਂ ਮਾਨ ਮਾਨ ਵਿੱਚ ਜ਼ਿੰਦਗੀ ਨਾ ਲੰਘਾ ਲਈਏ ਸਾਰੀ ਐਵੇਂ ਸਾਧ ਸੰਗਤ ਜੀ ਆਪਣੀਆਂ ਝੂਠੀਆਂ ਚੌਧਰਾਂ ਵਿੱਚ ਜੀਵਨ ਨਾ ਲੰਘਾ ਲਈਏ ਸਾਰਾ ਜਦੋਂ ਗੁਰੂ ਘਰ ਚ ਆਓ ਤੇ ਆਪਣਾ ਅਹੁਦਾ ਪਿੱਛੇ ਹੀ ਛੱਡ ਆਓ ਆਪਣੀ ਜਥੇਦਾਰੀ ਪਿੱਛੇ ਹੀ ਛੱਡ ਦਿਓ ਆਪਣੀ ਚੌਧਰ ਬਾਹਰ ਧਰ ਕੇ ਆਓ ਗੁਰੂ ਘਰ ਵਿੱਚ ਆਉਣਾ ਤੇ ਨੀਵੇਂ ਹੋ ਕੇ ਕਰਾਂਗੇ ਸੇਵਾ ਫਿਰ ਗੱਲ ਬਣੇਗੀ
ਥੋੜਾ ਮਾਣ ਕਰੀ ਸਦਾ ਨਹੀਂ ਜਗਣਾ ਸਦਾ ਨਹੀਂ ਜਗਣਾ We'll be right back.
शरण परिजय करे सो भला
मनाइए
मनाइए। आओ साध संग जी 120 प्राणियां दे नाम आए ने अमृत छकन वास्ते। कल 35 प्राणियां दे नाम सन ते अज हो गए 120। बड़ी कृपा होगी भाई। हुण जेडे रह गए ने ओ भी आपो अपने मन बनाओ तैयारियां करो अमृत छकन दियां। हर सच्चे तख्त रचाया सत संगत मेला नानक निरभउ निरंकार विच सिद्धा खेला गुरसिमर मनाई काल का खंडे की वेला पीवो पहुल खंड धार होए जन्म सुहेला गुरसंगत कीनी खालसा मन मुखी दुहेला वाहो वाहो गोबिंद सिंह आपे। ये एड्या समागम कादे वास्ते है इथे रौनक मेला वेखणी नहीं आए आपां। ਇਹ ਪ੍ਰਬੰਧਕਾਂ ਨੂੰ ਬੜਾ ਚਿਰ ਹੋ ਗਿਆ ਉਦਮ ਕਰਦਿਆਂ ਨੂੰ ਤੇ ਇਹ ਸਮਾਗਮ ਹੈ ਅੰਮ੍ਰਿਤ ਛਕਾਉਣ ਵਾਸਤੇ। ਇਹ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ। ਮੈਂ ਕੋਈ ਇਕੱਲੇ ਚਿਮਟੇ ਢੋਲਕੀਆਂ ਵਜਾਉਣ ਨਹੀਂ ਆਇਆ ਤੁਹਾਡੇ ਕੋਲ। ਦਾਸ ਦਾ ਹਰ ਥਾਂ ਤੇ ਯਤਨ ਇਹ ਹੁੰਦਾ ਹੈ ਵੀ 100, 200, 400, 500 ਪੁਰਾਣੀ ਗੁਰੂ ਕੇ ਜਹਾਜੇ ਚੜੇ ਅੰਮ੍ਰਿਤ ਛਕੇ। ਫਾਇਦਾ ਤਾਂ ਹੈ ਸਮਾਗਮ ਦਾ। ਪਰਸੋਂ ਅੰਮ੍ਰਿਤ ਸੰਚਾਰ ਹੋਇਆ ਸੰਗਰਾਂਦ ਤੇ 1028 ਪ੍ਰਾਣੀ। ਉਸ ਤੋਂ ਪਹਿਲਾਂ ਲਾਡਵਿਆ ਪਿੰਡ ਉੱਥੇ 1045 ਮਾਝੇ ਤੇ ਦੀਵਾਨ ਸਨ 3 ਉੱਥੇ 1400 ਪ੍ਰਾਣੀ ਗੁਰੂ ਕੇ ਜਹਾਜੇ ਚੜੇ। ਇੱਕ ਦਿਨ ਪਹਿਲਾਂ ਫਰੀਦਾਬਾਦ 632 ਪ੍ਰਾਣੀ ਦਿੱਲੀ ਫਰੀਦਾਬਾਦ। ਇਸ ਕਰਕੇ ਨਾਭੇ ਦਾ ਸਮਾਗਮ ਪਿਛਲੇ ਸਾਲ ਵੀ ਅੰਮ੍ਰਿਤ ਛਕਿਆ ਕਾਫੀ ਸੰਗਤਾਂ ਨੇ ਤੇ ਐਤਕੀ ਵੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਸੁਣਿਆ ਤੇ ਪੱਲੇ ਵੀ ਬੰਨਣਾ ਹੈ। ਇੱਕ ਕੰਨ ਰਾਹੀਂ ਸੁਣਿਆ ਦੂਜੇ ਰਾਹੀਂ ਕੱਢ ਦਿੱਤਾ ਉਹਦਾ ਕੀ ਫਾਇਦਾ ਹੈ? ਉਹਦਾ ਕੋਈ ਆਨੰਦ ਨਹੀਂ। ਉਹ ਜਿਵੇਂ ਬੇਬੇ ਬੈਠੀ ਲੜਕੀ ਦੇ ਸਿਰ 'ਚ ਤੇਲ ਲਾ ਰਹੀ ਹੈ, ਨਾਲੇ ਤੇਲ ਲਾਵੇ ਤੇ ਨਾਲੇ ਕਹਿੰਦੀ ਹੈ ਸਹੁਰੇ ਘਰ 'ਚ ਜਾਏਗੀ ਉਹਨੂੰ ਆਪਣਾ ਘਰ ਸਮਝੀ, ਉਹਨੂੰ ਆਪਣਾ ਘਰ ਸਮਝਣਾ ਹੈ, ਸੱਸ ਸਹੁਰੇ ਦਾ ਸਤਿਕਾਰ ਕਰਨਾ ਹੈ। ਉਹ ਨਾਲੇ ਸਮਝਾ ਰਹੀ ਹੈ ਲੜਕੀ ਦੀ ਨਿਗਾਹ ਸਾਹਮਣੇ ਖੱਡ ਵਿੱਚ ਇੱਕ ਚੂਹੀ ਵੜ ਰਹੀ ਸੀ ਉਹਦੀ ਨਿਗਾਹ ਉੱਧਰ ਸੀ, ਉਹ ਸਮਝਾਈ ਜਾਏ, ਸਮਝਾਈ ਕਿ ਨਹੀਂ? ਉਹ ਫਿਰ ਕਹੀ ਜਾਵੇ ਮਾਤਾ ਸਮਝਾਈ ਜਾਵੇ, ਉਹ ਹਾਂ ਹਾਂ ਕਰੀ ਜਾਂਦੀ, ਨਿਗਾਹ ਉਹਦੀ ਚੂਹੀ 'ਚ ਗੱਡੀ, ਉਹਦਾ ਧਿਆਨ ਕੋਈ ਨਹੀਂ ਵੀ ਬੇਬੇ ਕਹਿੰਦੀ ਕੀ ਹੈ। ਕਾਫੀ ਸਮਾਂ ਸਮਝਾਉਣ ਤੋਂ ਬਾਅਦ ਉਹਦੇ ਸਿਰ 'ਚ ਮਾਰ ਕੇ ਥੱਪੜ, ਤੈਨੂੰ ਪਤਾ ਲੱਗਿਆ ਕੁਛ, ਤੇਰੇ ਦਿਮਾਗ 'ਚ ਕੋਈ ਗੱਲ ਪਈ ਕਿ ਨਹੀਂ ਪਈ? ਕਹਿੰਦੀ ਹੋਰ ਤੇ ਸਾਰੀ ਪੈ ਗਈ, ਪੂਛ ਪੂਛ ਰਹਿ ਗਈ ਇਕੱਲੀ, ਹੋਰ ਤੇ ਸਾਰੀ ਗੱਲ ਵੜ ਗਈ ਦਿਮਾਗ 'ਚ, ਇਕੱਲੀ ਪੂਛ ਰਹਿ ਗਈ। ਉਹਦੀ ਨਿਗਾਹ ਚੂਹੀ ਵੱਲ ਹੈ। ਇਹ ਨਾ ਨਾ ਹੋਵੇ, ਮੈਂ ਇੱਥੇ ਬੇਨਤੀਆਂ ਕਰੀ ਜਾਣਾ, ਤੁਹਾਡੀ ਨਿਗਾਹ ਬਿਸਤਰੇ 'ਚ ਹੀ ਹੋਵੇ ਵੀ ਸੌਈਆਂ ਚੱਲ ਕੇ। ਕਈਆਂ ਦੀ ਨਿਗਾਹ ਘੜੀਆਂ 'ਚ ਹੀ ਰਹਿੰਦੀ ਵੀ ਸਮਾਪਤੀ ਕਦੋਂ ਹੋਊ। ਇੱਕ ਵਾਰੀ ਆਇਆ ਮੁੜ ਕੇ ਨਹੀਂ ਪਤਾ, ਜੇ ਵਿਸ਼ੇ ਵਿਕਾਰਾਂ 'ਚ ਪੈ ਗਏ 84 ਦਾ ਗੇੜ ਪੈ ਜਾਣਾ। ਆਏ ਆ ਕੁਛ ਕਰਕੇ ਜਾਈਏ, ਮਰਨਾ ਤੇ ਹੈ ਹੀ ਹੈ, ਗੁਰੂ ਵਾਲੇ ਬਣ ਕੇ ਮਰੀਏ। ਮਾਤਾ ਗੁਜਰੀ ਨੇ ਜਿਵੇਂ ਸਾਹਿਬਜ਼ਾਦਿਆਂ ਨੂੰ ਆਖਿਆ ਸੀ ਨਾ, ਐ ਲਾਲੋ ਉੱਠੋ ਉੱਠੋ ਮੇਰੇ ਲਾਲ ਦਿਓ ਲਾਲ ਦੂਲੋ, ਲਾਲ ਦਿਓ ਲਾਲ। ਮਾਤਾ ਗੁਜਰੀ ਦੇ ਲਾਲ ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਲਾਲ ਨੇ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ।
ਉੱਠੋ ਮੇਰੇ ਲਾਲ ਦਿਓ ਲਾਲ ਦੂਲੋ,
ਸਾਰਿਆਂ ਵਾਸਤੇ ਹੀ ਹੈ।
ਕੈਮ ਕਰੋ ਜੱਗ ਤੇ ਮਸਾਲ ਦੂਲੋ, ਮੇਰੇ ਲਾਲ ਦੇ ਲਾਲ ਦੂਲੋ, ਕੈਮ ਕਰੋ ਜੱਗ ਤੇ ਮਸਾਲ ਦੂਲੋ, ਮੇਰੇ ਲਾਲ ਦੇ ਲਾਲ ਦੂਲੋ, ਕੈਮ ਕਰੋ ਜੱਗ ਤੇ ਮਸਾਲ ਦੂਲੋ, ਮੇਰੇ ਲਾਲ ਦੇ ਲਾਲ ਦੂਲੋ।
ਕਾਇਮ ਕਰ ਦਿਓ ਜੱਗ ਤੇ ਮਿਸਾਲ ਤੇ ਆਖੇ ਲੱਗੇ ਐਸੀ ਮਿਸਾਲ ਕਾਇਮ ਕੀਤੀ ਜਿਹੋ ਜੀ ਮਿਸਾਲ ਦੁਨੀਆ ਚ ਹੋਰ ਨਹੀਂ ਕੋਈ ਮਿਲਦੀ ਆਖੋ ਸਤਨਾਮ 300 ਸਾਲ ਹੋ ਜਾਣਾ ਹੁਣ ਆ ਦਸੰਬਰ ਦੇ ਮਹੀਨੇ ਚ ਪੋਹ 13 ਪੋਹ 300 ਸਾਲ ਹੋ ਗਿਆ ਪੂਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਇਹ ਸ਼ਤਾਬਦੀ ਆ ਰਹੀ ਹੈ 300 ਸਾਲਾਂ ਵੱਡੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਵਸ ਤੇ ਉਦੋਂ ਤੱਕ ਅੰਮ੍ਰਿਤ ਛਕ ਲਓ ਸਿੰਘ ਸਜੋ ਜਾਓ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਖੋ ਅਸੀਂ ਤੁਹਾਡੇ ਵਰਗੇ ਬਣ ਤੇ ਨਹੀਂ ਸਕਦੇ ਆ ਅੰਮ੍ਰਿਤ ਛਕ ਕੇ ਤੁਹਾਡੇ ਕੋਲ ਆਇਆ ਤੁਹਾਡੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰਾਂਗੇ ਇਹ ਕਹੋ ਜਾ ਕੇ ਉੱਥੇ ਨਗੁਰੇ ਨਾ ਜਾਓ ਉੱਥੇ ਉਹ ਸਾਹਿਬਜ਼ਾਦਿਆਂ ਨੇ ਸਾਨੂੰ ਇਹੀ ਸਿਖਾਇਆ ਹੈ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ ਉਹਨਾਂ ਨੇ ਤੇ ਇਹੀ ਸਿਖਾਇਆ ਸੀ ਪਰ ਸਾਡਾ ਰਾਹ ਕਿਹੜਾ ਅਸੀਂ ਕਿਹੜੇ ਰਾਹ ਤੁਰ ਪਏ ਅੱਜ ਅੰਮ੍ਰਿਤ ਛਕਣ ਵਾਸਤੇ ਆਪੋ ਆਪਣੇ ਮਨ ਬਣਾਓ ਅੱਜ ਪ੍ਰਬੰਧਕਾਂ ਕੋਲ ਇੱਥੇ ਬਾਅਦ ਚ ਪ੍ਰਬੰਧਕ ਸਟੇਜ ਤੇ ਬੈਠਦੇ ਭਾਈ ਆਪੋ ਆਪਣੇ ਨਾਮ ਲਿਖਾ ਦਿਓ ਕੱਲ ਦਾ ਦਿਨ ਬਾਕੀ ਆ ਮੁੜ ਕੇ ਤੇ ਸਾਲ ਬਾਅਦ ਸਮਾਂ ਮਿਲਦਾ ਕਈ ਵਾਰੀ ਕਈ ਇਲਾਕੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਾਲ ਬਾਅਦ ਵੀ ਸਮਾਂ ਨਹੀਂ ਮਿਲਦਾ ਦੋ ਦੋ ਸਾਲ ਬਾਅਦ ਸਮਾਂ ਮਿਲਦਾ ਤੇ ਸਾਧ ਸੰਗਤ ਸਦਾ ਦੁਨੀਆਂ ਵਿੱਚ ਰਹਿਣਾ ਨਹੀਂ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ ਜਿੱਦਾਂ ਪਾਣੀ ਵਿੱਚ ਪਤਾਸਾ ਪਾਣੀ 'ਚ ਪਤਾਸਾ ਪਾ ਦਿਓ ਉਹਨੇ ਖੁੜ ਜਾਣਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਦੁਨੀਆਂ ਬਣੀ ਹੈ ਖੇਲ ਤਮਾਸ਼ਾ ਇੱਕ ਦਰ ਰੋਣਾ ਇੱਕ ਦਰ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮੱਲਣਾ ਹੋਰ ਟਿਕਾਣਾ ਹੋ ਦੁਨੀਆਂ ਬਣੀ ਮੁਸਾਫਰਖਾਨਾ ਜੋ ਆਇਆ ਤਿਸ ਜਾਣਾ ਸਭਨਾ ਸੋਹਰੇ ਮੰਨਣਾ ਇੱਕ ਦਿਨ ਸਾਰਿਆਂ ਨੇ ਜਾਣਾ ਦੁਨੀਆਂ ਦੇ ਵਿੱਚ ਤੇ ਕੋਈ ਨਾ ਕੋਈ ਮਿਸਾਲ ਕਾਇਮ ਕਰਕੇ ਜਾਈਏ ਚਲੇ ਇੱਕ ਦਿਨ ਸਭ ਨੇ ਜਾਣਾ ਕੁਛ ਨਹੀਂ ਲੈ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਸਵਾਓ ਵੀਰਾਂ ਭਰਾਵਾਂ ਨੂੰ ਭੈਣਾਂ ਮਾਤਾਵਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸ਼ਾਮ ਨੂੰ ਕਿਹੜੀ ਜਗ੍ਹਾ ਭਗਤ ਧੰਨਾ ਸਿੰਘ ਜੀ ਦਾ ਗੁਰਦੁਆਰਾ ਹੈ ਭਗਤ ਧੰਨਾ ਜੀ ਦਾ ਸਥਾਨ ਹੈ ਭਾਈ ਇੱਥੇ ਹੀ ਹੈ ਗੁਰਦੁਆਰਾ ਨਾਲ ਹੀ ਅਨਾਜ ਮੰਡੀ ਦੇ ਉੱਥੇ ਅੰਮ੍ਰਿਤ ਦਾ ਬਾਤ ਕਿਉਂਕਿ ਧੰਨਾ ਸਿੰਘ ਵੀ ਹੁੰਦੇ ਨਾ ਕਿ ਰਾਜ ਬਾਬਾ ਧੰਨਾ ਸਿੰਘ ਜੀ ਆਏ ਸੀ ਮੈਂ ਕਿਹਾ ਬਾਬਾ ਧੰਨਾ ਸਿੰਘ ਨਾ ਹੋਏ ਹੋਣ ਇਸ ਕਰਕੇ ਭਗਤ ਧੰਨਾ ਜੀ ਦੇ ਨਾਮ ਤੇ ਗੁਰਦੁਆਰਾ ਹੈ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਧੰਨੇ ਨੇ ਪੱਥਰ ਚੋਂ ਪਾ ਲਿਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪਾਉਣਾ ਹੈ ਖੁਸ਼ ਸਤਨਾਮ ਧੰਨਾ ਜਦੋਂ ਬਹੁਤਾ ਹੀ ਮਗਰ ਲੱਗ ਗਿਆ ਨਾ ਪੂਜਾ ਕਰੀ ਜਾ ਕਰੇ ਉਹਦੇ ਮਾਤਾ ਪਿਤਾ ਕਹਿ ਕਹਿੰਦੇ ਤਰਲੋਚਣਾ ਕੀ ਪੁੱਠੀ ਪੱਟੀ ਪੜ੍ਹਾਤੀ ਸਾਡੇ ਮੁੰਡੇ ਨੂੰ ਤੂੰ ਉਹ ਆਇਆ ਕਹਿੰਦਾ ਧੰਨਿਆ ਸਿਆਣਾ ਬਣ ਜਾ ਮਗਰੀ ਤੂੰ ਲੱਗਿਆ ਫਿਰਦਾ ਹੁਣ ਸਿਆਣਾ ਬਣ ਜਾ ਧੰਨਿਆ ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ ਰਹਿਣ ਦੇ ਧੰਨਾ ਕਹਿੰਦਾ ਨਹੀਂ ਮਿਹਨਤ ਨਹੀਂ ਜਾਤੀ ਬਰਬਾਦ ਕਿਸੀ ਐਵੇਂ ਨਹੀਂ ਉਹਨਾਂ ਦੇ ਨਾਮਾਂ ਤੇ ਅਸਥਾਨ ਬਣੇ ਥਾਂ ਥਾਂ ਦੇ ਉੱਤੇ ਐਵੇਂ ਨਹੀਂ ਬਣੇ ਮਿਹਨਤ ਨਹੀਂ ਜਾਤੀ ਬਰਬਾਦ ਕਿਸੀ ਕੀ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲੱਗ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡੇ ਭਾਗਾਂ ਵਾਲਾ ਧੰਨਾ ਜਿਹਨੇ ਪੱਥਰ ਦੇ ਵਿੱਚੋਂ ਪਾਲਿਆ ਆਪਸ ਕੀ ਗੁਰੂ ਗ੍ਰੰਥ ਸਾਹਿਬ ਮਰ ਦੇ ਵਿੱਚੋਂ ਵੀ ਨਹੀਂ ਪਾ ਸਕੇ ਹੁਣ ਤੱਕ ਮਨ ਬਣਾਓ ਤੇ ਕੱਲ੍ਹ ਨੂੰ ਕੇਸੀ ਇਸ਼ਨਾਨ ਕਰਕੇ ਪੰਜ ਕਕਾਰ ਧਾਰਨ ਕਰਕੇ ਸੁੱਚੇ ਜਾਂ ਨਵੇਂ ਵਸਤਰ ਪਾ ਕੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਜਾਓ ਨਿਰਵੈਰ ਖਾਲਸਾ ਦਲ ਸ਼ਹਿਰ ਨਾਭਾ ਵੱਲੋਂ ਜਿਹੜੇ ਗਰੀਬ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਕਕਾਰ ਫ੍ਰੀ ਦਿੱਤੇ ਜਾਣਗੇ ਅੰਮ੍ਰਿਤ ਛਕੋ ਸਿੰਘ ਸਜੋ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ
ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈਣੀਆਂ ਸੰਡੇ ਵਾਲਾ ਅਮਨ ਸੁਖੀ ਵੀ ਸੰਗ ਤੇ
एक बेनती करके समाप्ति करन लगे हां। एक अंग्रेज आया बाहरले देशों कहिंदा मैं पंजाब वेखना है, कदी किसे पिंड कदी किसे पिंड कदी किसे शहर कदी किसे शहर। एक पिंड विच गया वो अंग्रेज, पिंड विच गया ते टोबे ते छप्पड़ ते एक बीबी कपड़े धो रही सी, उहदा निक्का जिहा बच्चा कोल खेडदा सी, उहदा पैर फिसल गया, बच्चा पानी च डिग पिया, बीबी लग पी रोण, मेरा मुंडा बचाओ कोई, मेरा पुत्र डुब चलिया, मेरियां अखियां दा तारा बड़े पेदा सहारा डुब चलिया, बचाओ कोई। बीबी आवाजां मारदी है, अंग्रेज ने सुनिया ते बैग धर के सने कपड़ी टोबे च छाल मारती, बच्चे नूं बचा लिया। जदों बच्चा बच गया, बीबी ने वेख्या ठीक साह चलदे ने, बोलदा, बच्चे नूं चुकिया, चुकी गठड़ी ते अपने घर नूं चली गई। अंग्रेज वेखदी रह गया उत्थे खड़ा। ओ एक जट आया मोढे ते रखी कही उहदे, अंग्रेजा क्या वेखदा तू, कहिंदे मैं आया सी पंजाब वेखण, अज ही वापस चले जाणा, हुण नहीं रहना पंजाब च। कहिंदे इहो जिहा की वेख लिया, कहिंदा किहो जिहे लोक ने तुहाडे पंजाब दे, मैं तुरिया जा रहा सी, बीबी का इको एक पुत्र टोबे छप्पड़ च डिगया, मैं उहदी जान बचाई, मेरे सारे कपड़े लिपड़ गए चिकड़ दे नाल, बीबी ने अपने बच्चे नूं चुकिया घर चली गई, एक वारी भी मेरा धन्नवाद नहीं कीता। साडे लोक ते इहो जिहे ने, अंग्रेज ने जिहड़े, जे कोई रुमाल भी डिगया चुक के फड़ा देवे उहदा भी धन्नवाद करदे ने। तुहाडे किहो जिहे पंजाब दे लोक ने, मेरा एक वारी भी धन्नवाद नहीं कीता। जट कहिंदा अंग्रेजा ਧੰਨਵਾਦ ਕਰਨ ਦਾ ਰਿਵਾਜ ਤੁਹਾਡੇ ਹੂ ਸਾਡੇ ਨਹੀਂ ਹੈ। ਮੁੜ ਜਾ ਪਿੱਛੇ, ਧੰਨਵਾਦ ਕਰਨ ਦਾ ਰਿਵਾਜ ਇੱਥੇ ਨਹੀਂ। ਇੱਕ ਬੱਚਾ ਕੱਢ ਕੇ ਤੇ ਤੂੰ ਆਪਣਾ ਧੰਨਵਾਦ ਕਰਾਉਣਾ ਚਾਹੁੰਦਾ ਹੈ, ਚਿੱਕੜ ਚੋਂ ਕੱਢਿਆ ਤੇ ਤੇਰੇ ਕੱਪੜੇ ਲਿਬੜ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪਤਾ ਹੀ ਕੋਈ ਨਹੀਂ ਕਿੰਨਿਆਂ ਕੁ ਨੂੰ ਵਿਸ਼ੇ ਵਿਕਾਰਾਂ 'ਚ ਸੜਦਿਆਂ ਨੂੰ, ਦੱਬਿਆਂ ਕੁਚਲਿਆਂ ਨੂੰ, ਇਹਨਾਂ ਨੂੰ ਉੱਚੇ ਚੁੱਕ ਕੇ ਸਰਦਾਰੀ ਬਖਸ਼ੀ। ਇੱਕ ਇੱਕ ਮੁਰਗੇ ਦੇ ਬਦਲੇ ਵੇਚ ਦਿੰਦੇ ਨੇ, ਸਿੱਖਾਂ ਨੂੰ ਲਿਜਾ ਕੇ ਵੇਚ ਦਿੰਦੇ ਸੀ। ਮਹਾਰਾਜ ਨੇ ਇਹਨਾਂ ਨੂੰ ਚੁੱਕ ਕੇ ਸਰਦਾਰ ਬਣਾਇਆ, ਅਣਖ ਨਾਲ ਜਿਉਣਾ ਸਿਖਾਇਆ। ਓਏ, ਇਹ ਤੇ ਇਹੋ ਜਿਹੇ ਪੰਜਾਬ ਦੇ ਲੋਕ ਨੇ, ਇਹਨਾਂ ਨੇ ਸਵੇਰੇ ਉੱਠ ਕੇ ਕਦੇ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਨਹੀਂ ਕੀਤਾ, ਇਹ ਤੇਰਾ ਧੰਨਵਾਦ ਕਿੱਥੇ ਕਰਨਗੇ? ਨਾਲੇ ਤੇਰੇ ਤੇ ਕੱਪੜੇ ਹੀ ਲਿਬੜੇ ਨੇ ਗੁਰੂ ਗੋਬਿੰਦ ਸਿੰਘ ਨੂੰ, ਤੇ ਇਹਨਾਂ ਨੂੰ ਕੱਢਣ ਵਾਸਤੇ ਆਪਣਾ ਸਾਰਾ ਸਰਬੰਸ ਵਾਰਨਾ ਪੈ ਗਿਆ। ਮਹਾਰਾਜ ਨੂੰ ਸਾਰਾ ਸਰਬੰਸ ਵਾਰਨਾ ਪਿਆ ਇਹਨਾਂ ਲੋਕਾਂ ਨੂੰ ਸਰਦਾਰੀਆਂ ਦੇਣ ਵਾਸਤੇ, ਅਣਖ ਨਾਲ ਜਿਉਣਾ ਸਿਖਾਉਣ ਵਾਸਤੇ, ਇਹਨਾਂ ਦੀ ਕਦਰ ਪੈ ਜਾਵੇ। ਪਰ ਇਹਨਾਂ ਨੇ ਕਦੇ ਮਰ ਦਾ ਸਵੇਰੇ ਉੱਠ ਕੇ ਧੰਨਵਾਦ ਨਹੀਂ ਕੀਤਾ। ਇਹ ਨਾ ਸ਼ੁਕਰੇ ਲੋਕ ਹਨ, ਇਹਨਾਂ ਨੇ ਤੇਰਾ ਧੰਨਵਾਦ ਨਹੀਂ ਕਰਨਾ। ਪੰਜਾਬ 'ਚ ਧੰਨਵਾਦ ਨਹੀਂ ਕਰਦੇ, ਰਿਵਾਜ ਹੀ ਨਹੀਂ ਹੈ ਇੱਥੇ। ਅਸੀਂ ਮਾੜਾ ਜਿਹਾ ਕੋਈ ਧੰਨਵਾਦ, ਕੋਈ ਮਾੜੀ ਜਿਹੀ ਕੋਈ ਚੀਜ਼ ਫੜਾਵੇ ਧੰਨਵਾਦ ਧੰਨਵਾਦ ਕਰਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਨਹੀਂ ਕਦੇ ਕੀਤਾ, ਜਿਨ੍ਹਾਂ ਨੇ ਇੰਨੀ ਕੁਰਬਾਨੀ ਸਾਡੇ ਵਾਸਤੇ ਸਾਰਾ ਸਰਬੰਸ ਵਾਰਿਆ। ਕਿੰਨੇ ਕਹਿਣਾ ਸੀ ਤੈਨੂੰ ਸਰਦਾਰ, ਚੌੜਾ ਹੋ ਕੇ ਕਹੂ ਸਰਦਾਰ ਫਲਾਣਾ ਸਿੰਘ ਨਾਂ ਲਿਖੋ ਮੇਰਾ, ਕਿਹਨੇ ਦਿੱਤੀ ਤੈਨੂੰ ਸਰਦਾਰੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਭਨਿਆਰਾਂ ਵਾਲੇ ਨੇ ਨਹੀਂ ਦਿੱਤੀ, ਨਾ ਕਿਸੇ ਹੋਰ ਪਖੰਡੀ ਗੁਰੂ ਨੇ ਦਿੱਤੀ ਹੈ। ਗੁਰੂ ਬੜੇ ਨੇ, ਹੋਰ ਨੇ ਕਿਸੇ ਨੇ ਦਿੱਤੀ ਸਰਦਾਰੀ? ਦਸ਼ਮੇਸ਼ ਪਿਤਾ ਨੇ ਦਿੱਤੀ ਸਰਦਾਰੀ ਸਾਨੂੰ, ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਨੇ। ਜੇ ਮਹਾਰਾਜ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ, ਤੇਰੇ ਬੱਚਿਆਂ ਦੇ ਅੱਜ ਸਿਰਾਂ ਤੇ ਸਿਹਰੇ ਨਹੀਂ ਸੀ ਹੁੰਦੇ। ਜੇ ਮਹਾਰਾਜ ਆਪਣਾ ਆਨੰਦਪੁਰ ਨਾ ਛੱਡਦੇ, ਤੇਰੀ ਕੋਠੀ ਨਹੀਂ ਸੀ ਬਣਦੀ। ਜੇ ਮਹਾਰਾਜ ਆਪਣੇ ਮਾਤਾ ਪਿਤਾ ਨੂੰ ਨਾ ਵਾਰਦੇ, ਅੱਜ ਤੇਰੀ ਮਾਂ ਨੇ ਤੇਰੇ ਸਿਰ ਤੋਂ ਪਾਣੀ ਨਹੀਂ ਸੀ ਵਾਰਨਾ। ਇਹ ਕੁਰਬਾਨੀਆਂ ਸਾਡੇ ਵਾਸਤੇ ਕੀਤੀਆਂ, ਤੇ ਅੱਜ ਕਹੀਏ ਨਾ ਅੰਮ੍ਰਿਤ ਛਕ ਲਓ, ਕੋਈ ਨੀ ਬਾਬਾ ਜੀ ਸੋਚਾਂਗੇ, ਗਾਂਹ ਜਾ ਕੇ ਛਕਾਂਗੇ। ਕਈ ਚਿੱਟੀਆਂ ਦਾੜੀਆਂ ਵਾਲੇ ਨੇ, ਉਹ ਵੀ ਕਹਿਣਗੇ ਹੁਣ ਤੇ ਗਾਂਹ ਜਾ ਕੇ ਛਕਾਂਗੇ, ਉਹ ਧਰਮਰਾ ਨੇ ਤੇਰੇ ਵਾਸਤੇ ਪੰਜ ਪਿਆਰੇ ਤਿਆਰ ਰੱਖੇ ਨੇ ਵੀ ਆ ਜਾ ਛਕਾਵਾਂਗੇ। ਉਹਨਾਂ ਨੇ ਤੇ ਬਸ ਜਾਂਦੇ ਨੂੰ ਢਾ ਲੈਣਾ, ਆਖੋ ਸਤਨਾਮ, ਉੱਥੇ ਅੰਮ੍ਰਿਤ ਨਹੀਂ ਜੇ ਮਿਲਣਾ, ਐਵੇਂ ਵਹਿਮ ਚ ਨਾ ਰਹਿ ਜਿਓ। ਇਹ ਤੇ ਹੁਣ ਵੇਲਾ ਹੈ, ਜੇ ਵੇਲਾ ਨਾ ਸੰਭਾਲਿਆ ਤੇ ਫਿਰ ਰੋਣਾ ਤੇ ਪਛਤਾਉਣਾ ਦੋ ਚੀਜ਼ਾਂ ਰਹਿ ਜਾਣੀਆਂ ਪੱਲੇ। ਆਓ ਮਨ ਬਣਾਓ ਭਾਈ, ਕੁਛ ਨਹੀਂ ਵਿਗੜਿਆ ਜੇ, ਸਮੇਂ ਸਮੇਂ ਦੀ ਸੰਭਾਲ ਕਰ ਲਓ। ਕੱਲ੍ਹ ਨੂੰ ਅੰਮ੍ਰਿਤ ਛਕਣ ਵਾਸਤੇ ਸ਼ਾਮ ਨੂੰ 5 ਵਜੇ ਪਹੁੰਚੋ, 5 ਪਿਆਰੇ, 5:30, 5:30 ਤੋਂ ਪਹਿਲਾਂ ਪਹਿਲਾਂ 5 ਕੁ ਵਜੇ ਤਿਆਰ ਬਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਇਓ, ਜਥੇ ਚੋਂ 5 ਪਿਆਰੇ ਹਰ ਥਾਂ ਤੇ ਸੇਵਾ ਨਿਭਾਉਂਦੇ ਆ, ਅੰਮ੍ਰਿਤ ਛਕਣ ਵਾਸਤੇ ਪਹੁੰਚੋ। ਤੇ ਇੱਕ ਬੇਨਤੀ ਅੱਜ ਇਹ ਹੈ ਵੀ ਕੱਲ੍ਹ ਵਾਲਾ ਅੱਜ ਵਾਲਾ ਕੰਮ ਨਹੀਂ ਕਰਨਾ, ਕੱਲ੍ਹ ਨੂੰ ਵੀ ਤੁਸੀਂ 10:30 ਮੱਥਾ ਟੇਕਦੇ ਵਜਾ ਦਿਓ। ਸਮਾਪਤੀ 11 ਵਜੇ ਕਰਨੀ ਸੀ, ਪਰ ਅੱਜ 1.25 ਘੰਟਾ ਲੇਟ ਹੋ ਗਿਆ। ਉਹ ਇਸ ਕਰਕੇ ਹੋਇਆ, ਸਾਧ ਸੰਗਤ ਜੀ ਸੰਗਤ ਮੱਥਾ ਟੇਕਦੀ ਨੇ ਬਹੁਤ ਟਾਈਮ ਲਾ ਦਿੱਤਾ, ਤੇ ਕੱਲ੍ਹ ਨੂੰ ਬੇਨਤੀ ਇਹ ਹੈ ਵੀ ਕੰਮ ਕਾਰ ਜਲਦੀ ਨਿਬੇੜ ਦਿਓ। ਟਰਾਲੀਆਂ ਜਿਹੜੇ ਲੈ ਕੇ ਆਏ ਨੇ ਭਾਈ, ਥੋੜ੍ਹਾ ਜਲਦੀ ਲੈ ਆਇਓ, ਸੇਵਾ ਜਲਦੀ ਕਰਿਓ ਟਰਾਲੀਆਂ ਲਿਆਉਣ ਦੀ, ਤੇ ਕੱਲ੍ਹ ਨੂੰ ਜਲਦੀ ਫਿਰ ਸਮਾਪਤੀ ਹੋ ਸਕੇ। ਸਾਰੀ ਸੰਗਤ ਨੂੰ ਬੇਨਤੀ ਹੈ, ਕੱਲ੍ਹ ਨੂੰ ਸੰਗਤਾਂ ਦੇ ਦਰਸ਼ਨ, ਸਤਿਗੁਰਾਂ ਦੇ ਦਰਸ਼ਨ, ਨਾਲ ਗੁਰੂ ਰੂਪ ਪੰਥ ਖਾਲਸੇ ਦੇ ਦਰਸ਼ਨ ਵੀ ਕਰਨੇ। 9:30 ਵਜੇ ਤੱਕ ਕੱਲ੍ਹ ਨੂੰ ਸੰਗਤਾਂ ਨੂੰ ਮੱਥਾ ਟਿਕਾਇਆ ਜਾਏਗਾ, ਫਿਰ ਰਸਤਾ ਬੰਦ ਕਰ ਦੇਣਾ। ਉਦੋਂ ਪਹਿਲਾਂ ਪਹਿਲਾਂ ਸੰਗਤਾਂ ਆ ਕੇ ਮੱਥਾ ਟੇਕ ਕੇ ਮਰ ਦੇ ਚਰਨਾਂ ਵਿੱਚ ਬੈਠ ਜਾਣ। ਸਾਰੀਆਂ ਭੈਣਾਂ ਮਾਤਾਵਾਂ ਵੀਰ ਭਰਾਵਾਂ ਨੂੰ ਬੇਨਤੀ ਹੈ, ਮਨ ਬਣਾਓ, ਅੰਮ੍ਰਿਤ ਛਕੋ ਤੇ ਸਿੰਘ ਸਜੋ ਸਵਾਓ। ਹੁਣ ਇੱਕ ਜ਼ਰੂਰੀ ਬੇਨਤੀ ਜਿਹੜੀ ਹਰ ਥਾਂ 'ਤੇ ਮੈਂ ਕਰਦਾ, ਇੰਨਾ ਸਮਾਂ ਅਸੀਂ ਬੈਠ ਜਾਂਦੇ ਹਾਂ, ਜਦੋਂ ਹੁਕਮਨਾਮੇ ਦੀ ਵਾਰੀ ਜਾਂ ਅਰਦਾਸ ਦੀ ਵਾਰੀ ਹੁੰਦੀ, ਹੁਣ ਚੱਲੀਏ ਫਿਰ ਆਪਾਂ। ਰਾਤੀ ਵੀ ਮੈਂ ਬੇਨਤੀ ਕੀਤੀ ਸੀ, ਕਈ ਤੇ ਉੱਠ ਕੇ ਕੀਰਤਨ ਭੇਟਾ ਦੇਣ ਲੱਗ ਗਏ ਵੀ ਸੇਵਾ ਚੱਲਦੀ ਹਿੱਸਾ ਪਾ ਲਓ, ਤੇ ਕਈਆਂ ਨੂੰ ਮੌਕਾ ਮਿਲ ਗਿਆ ਵੀ ਉੱਠਣ ਤੇ ਲੱਗੇ ਨੇ, ਉੱਠ ਕੇ ਬਹਾਨੇ ਨਾਲ ਆਪਾਂ ਬਾਹਰ ਨੂੰ ਜਾਈ ਚੱਲਦੇ ਹਾਂ। ਕਿਹੜਾ ਪਤਾ ਲੱਗਦਾ ਉੱਠੇ ਤੇ ਸਾਰੇ ਹੀ ਨੇ, ਉੱਠਿਆਂ 'ਚ ਕਿਹੜਾ ਪਤਾ ਲੱਗਣਾ? ਜਿਵੇਂ ਉਹ ਸਾਸਾਂ ਸੁਣਦੇ ਨਹੀਂ ਹੁੰਦੇ ਤੁਸੀਂ, ਮਨਸੂਰ ਐਨ ਲਾਕ ਲੱਗ ਪਿਆ ਜੱਪਣ ਤੇ ਸਜ਼ਾ ਮਿਲੀ, ਕਹਿੰਦੇ ਇੰਜ ਕਰੋ ਬਈ ਇਹਨੂੰ ਸਾਰਿਆਂ ਨੇ 2-2 ਪੱਥਰ ਮਾਰਨੇ ਨੇ, ਜਿਹੜਾ ਪੱਥਰ ਨਹੀਂ ਮਾਰੇਗਾ ਉਹਨੂੰ ਸਜ਼ਾ ਦਿੱਤੀ ਜਾਏਗੀ, ਜਿਹੜਾ ਵੀ ਆਵੇ ਚੱਕੇ 2 ਇੱਟਾਂ ਉਹਦੇ ਸਿਰ 'ਚ ਮਾਰਿਆ। ਲਹੂ ਲੁਹਾਨ ਹੋਇਆ ਪਿਆ, ਐ ਲਿਬੜਿਆ ਪਿਆ ਸਾਰਾ ਖੂਨ ਨਾਲ। ਇੱਕ ਉਹਦਾ ਯਾਰ ਸੀ ਜਿਹਦਾ ਨਾਮ ਸੀ ਸਿਬਲੀ, ਸਿਬਲੀ ਯਾਰ ਸੀ ਉਹਦਾ। ਉਹਨੇ ਸੋਚਿਆ ਵੀ ਜੇ ਮੈਂ ਨਾ ਮਾਰੇ ਤੇ ਮੈਨੂੰ ਸਜ਼ਾ ਮਿਲੇਗੀ, ਤੇ ਪੱਥਰ ਮੈਂ ਕਿਵੇਂ ਮਾਰਾ, ਇਹ ਮੇਰਾ ਯਾਰ ਹੈ। ਉਹਨੇ ਦੋ ਫੁੱਲ ਤੋੜੇ, ਕਹਿੰਦਾ ਬਾਂਹ ਤੇ ਉੱਚੀ ਉੱਚੀ ਖੜੀ ਕਰਨੀ ਹੋਈ ਹੈ, ਦੂਜੇ ਵੀ ਕਰਦੇ ਨੇ, ਕਿਹੜਾ ਪਤਾ ਲੱਗਣਾ ਵੀ ਵੱਟੇ ਕਿੰਨੇ ਮਾਰੇ ਤੇ ਫੁੱਲ ਕਿੰਨੇ ਮਾਰੇ। ਉਹੀ ਕੰਮ ਤੁਸੀਂ ਕਰਦੇ ਹੋ, ਕਿਹੜਾ ਪਤਾ ਲੱਗਣਾ ਭੇਟਾ ਦੇਣ ਕਿਹੜਾ ਗਿਆ ਕਿਹੜਾ ਬਾਹਰ ਨੂੰ ਚਲਿਆ ਗਿਆ, ਇੱਥੇ ਇੰਨੇ ਘੱਟ 'ਚ ਕਿਹੜਾ ਪਤਾ ਲੱਗਦਾ, ਚੱਲੀਏ ਛੇਤੀ। ਧੱਕੇ ਨਾਲ ਬਿਠਾਇਆ ਤੇ ਕੀ ਬਿਠਾਇਆ, ਬੇਨਤੀਆਂ ਕਰ ਕਰਕੇ ਬਿਠਾਇਆ, ਕੀ ਬਿਠਾਇਆ ਜੇ ਮਨ 'ਚ ਪ੍ਰੇਮ ਹੀ ਨਹੀਂ ਵੀ ਸਤਿਗੁਰਾਂ ਤੋਂ ਬਾਅਦ 'ਚ ਜਾਣਾ, ਮਹਾਰਾਜ ਜਾਣਗੇ ਆਪਾਂ ਫਿਰ ਚੱਲਾਂਗੇ, ਸਤਿਗੁਰਾਂ ਨੂੰ ਜਾ ਲੈਣ ਦਿਓ ਪਹਿਲਾਂ। ਉਹਨੇ ਮਾਰੇ ਦੋ ਫੁੱਲ ਸਿਵਲੀ ਨੇ, ਉਹਨੇ ਮਨਸੂਰ ਨੇ ਵੇਖ ਲਏ, ਲੱਗ ਪਿਆ ਰੌਲਾ ਪਾਉਣ, ਉੱਚੀ ਉੱਚੀ ਰੋਵੇ। ਉਹ ਕਹਿੰਦੇ ਉਹ ਗੱਲ ਸੁਣ, ਇੰਨੇ ਵੱਟੇ ਪੈਂਦੇ ਨੇ ਉਦੋਂ ਨੀ ਰੋਇਆ, ਹੁਣ ਮੜ ਜੇ ਫੁੱਲ ਵੱਜੇ ਨੇ ਤੇ ਰੋਣ ਲੱਗ ਪਿਆ। ਉਹ ਕਹਿੰਦੇ ਇਹਨਾਂ ਨੂੰ ਤੇ ਪਤਾ ਨੀ ਸੀ, ਤੈਨੂੰ ਤੇ ਪਤਾ ਸੀ ਵੀ ਅਸਲੀਅਤ ਕੀ ਹੈ ਸੱਚ ਕੀ ਹੈ, ਤੂੰ ਨੀ ਸੀ ਮਾਰਨੇ ਤੇ ਮਾਰੀ ਜਾਂਦੇ ਭਾਵੇਂ, ਇਹਨਾਂ ਦੇ ਪੱਥਰਾਂ ਦੀ ਪਰਵਾਹ ਨੀ, ਪਰ ਤੂੰ ਫੁੱਲ ਨੀ ਸੀ ਮਾਰਨੇ। ਧਾਰਨਾ ਪੜ ਲਓ, ਵੈਸੇ ਸਮਾਪਤੀ ਦਾ ਸਮਾਂ ਸੀ, ਪਰ
ਤੇਰੇ ਫੁੱਲ ਓਏ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾਂ, ਫੁੱਲ ਓਏ ਸਿਵਲੀਆ ਯਾਰਾ ਲੱਗਦੇ ਵਾਂਗ ਤਲਵਾਰਾਂ, ਫੁੱਲ ਓਏ ਸਿਵਲੀਆ ਯਾਰਾ।
ਹੋਰ ਕੋਈ ਮਾਰੇ ਲੱਖ ਵਾਰੀ ਮਾਰੇ, ਪਰ ਤੂੰ ਨੀ ਸੀ ਮਾਰਨੇ। ਯਾਰੀ ਦਾ ਤੇ ਪਤਾ ਹੀ ਉਦੋਂ ਲੱਗਦਾ ਜਦੋਂ ਕੋਈ ਆਪਣਾ ਮਾਰੇ ਫਿਰ ਦੁੱਖ ਲੱਗਦਾ, ਜਦੋਂ ਆਪਣਾ ਕੁਝ ਕਵੇ ਫਿਰ ਦੁੱਖ ਲੱਗਦਾ। ਬਗਾਨਿਆਂ ਨੇ ਤੇ ਕਹਿਣਾ ਹੀ ਹੁੰਦਾ, ਉਹ ਹੋਰ ਤੇ ਕੋਈ ਪਖੰਡੀਆਂ ਕੋਲ ਜਾਏ, ਜਦੋਂ ਸਾਡੇ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਂਦੇ ਨੇ ਫਿਰ ਦੁੱਖ ਲੱਗਦਾ।
ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ, 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 ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ,
ਓ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ, ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ,
ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ, ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ
ਯਾਰਾਂ ਦੀ ਜਦੋਂ ਮਾਰ ਪਵੇ
ਤਲਵਾਰਾਂ,
ਉਦੋਂ ਹੀ ਪਤਾ ਲੱਗਦਾ ਯਾਰੀ ਦਾ ਤੇ। ਹੋਰ ਤੇ ਕੋਈ ਜੋ ਮਰਜ਼ੀ ਕਰੀ ਜਾਵੇ, ਜਿੱਥੇ ਮਰਜ਼ੀ ਜਾਵੇ, ਪਰ ਨਾਮ ਅਗਰ ਸਿੰਘ ਲੱਗਿਆ, ਉਹ ਜਦੋਂ ਥਾਂ ਥਾਂ ਤੇ ਫਿਰਦਾ ਨਾ ਭਟਕਦਾ, ਉਦੋਂ ਫਿਰ ਦੁੱਖ ਲੱਗਦਾ। ਸਤਸੰਗ ਜੀ, ਕੁਛ ਆਹੋਂ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, कुछ रोते में कट गई। मंजिल पे चलने वाले मंजिल पे पहुंच गए, राहें बदलने वालों की राहों में कट गई। कई ते राह ही बदलते रहते, कईयां दी रोंदियां दी, कईयां दी सौंदियां दी, कईयां दी गुनाहां विच लंघ जांदी जिंदगी सारी। पर असली आनंद उह लैंदे ने जिहड़े मर दे चरणां नाल जुड़ के अपना जन्म सुहेला कर लैंदे। आओ हुण पढ़ो गुरु स्तोत्र, फिर अरदास, फिर हुक्मनामे, फिर सतगुरु जिन्ना चिर नहीं जांदे उन्ना चिर जाणा नहीं। ते मन बना के कल नूं तैयारियां करके शाम नूं 5:30-6 बजे तो पहला पहला आप जी ने इत्थे गुरुद्वारा साहिब पहुंचण दी कृपालता करनी है। आप छको होरना नूं अमृत छकाओ, यही बेनतियां तुहाडे चरणां च। चौकीदार दा फर्ज है होका देवे, कोई मन्ने भावें ना मन्ने, असी अपनी ड्यूटी करनी। कई चौकीदार नूं गाला भी कढ दे, कहिंदे ना सौंदा ना सौण दिंदा, इह वी कम हुंदा नाल। लो जी ये सारी सारी रात लगी रहिंदे, कईयां नूं एलर्जी बड़ी हुंदी साडी, ये सारी रात हटदे नहीं कीर्तन करनो। करदा कोई है सुनदा कोई है, तड़फी कोई जांदा को सतनाम
वाहिगुरु।
करदा कोई है सुनदा कोई है, रोंदे होर ही ने कई। लो जी ये सारी सारी रात हटदे नहीं। लै भई धन भाग आ, वेखो हुण इत्थे किन्नियां संगतां बैठियां, ट्रालियां नहीं गिण सकदे, संगत केड़ा गिण लू। एवें तुरे फिरदे आ, प्रेम है मन विच, सारी सारी रात एवें नहीं बैठे रहिंदे। पढ़ो प्यार नाल, कल दियां हाजरियां ने, कल दा ही दीवान है भाई, फिर मुड़ के पता नहीं कदों समा बनना है। जरूर लाहा लैणा, होरां नूं भी लैके आयो। आ नाभे वालां दा पंडाल अज भर गया, कल पड़दे चुकने पैण। आखो सतनाम।